दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारी ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा सी राम राय जी दा। प्रसंग इथों तक पहुंचा है कि सतगुरु हर राय सच्चे पातशाह जी ने वचन कीता कि सारियां तो माड़ी गल पहली राम राय ने यह कीती है कि उन्हें सतगुरु नानक देव सच्चे पातशाह जी दे लिखे हुए गुरबाणी दे शब्द दी तुक नूं बदल दिता पलटा दिता। सतगुरु हर राय सच्चे पातशाह जी ने आख्या कि दूसरी माड़ी गल ए कीती है कि उसने मेरियां दित्तियां होईयां करामातां दी दुरवरतों कीती है जिथे करामात नहीं भी सी लाउणी चाहीदी उथे भी लाई है। सतगुरु जी एक प्रमाण देंदे ने कि जदों किसे तो कोई चीज मंग के उधारी लई जांदी है ते जिहड़ा चीज प्राप्त करदा है वह ज्यादा तो ज्यादा उसका लाभ लैण दा यतन करदा है ज्यादा तो ज्यादा वरतदा है। सतगुरु हर राय सच्चे पातशाह जी कहिंदे ने इसे तरह राम राय ने कीता कि जेकर मैं उसनों करामातां दित्तियां ते उन्हें ज्यादा तो ज्यादा इन्हां नूं वरतन की चेष्टा कीती। इस जगह दे उत्ते कथा पहुंच चुकी सी अज इथों ही अगे मैं प्रारंभ करदा। अस पुरशन टिग ए पहुंचै है नहीं दिख राए सीस को दह। सतगुरु हर सच्चे पातशाह जी कहंदे कि जिहड़ी करामात है और इस तों इलावा जिहड़ी गुरियाई है मैं ऐसे पुरख नूं देवांगा जिहड़ा कि धीरज नूं धारण करन वाला होवे सिर ते भावे दे देवे पर अपनी करामात नूं ना दिखावे। पूरब श्री गुर अर्जन पाए रुके कैद दुख तन पर लए। सतगुरु हर राय सच्चे पातशाह जी कहंदे ने कि सतगुरु अर्जन देव सच्चे पातशाह जी पहला हो चुके ने जेड़े के भावे चंदू दी कैद दे विच पए पर अपने शरीर दे उत्ते दुखां नूं उन्हां ने सहारिया पर करामात नहीं दिखाई। प्राण हान लो सर्बसहारी महाशक्त जुत धीरज धारी। अपने प्राणा दा हान करवा लिया पाव के शहादत नूं प्राप्त कर गए पर जिन्नियां भी सजावां दित्तियां गईयां उन्हां नूं अपने शरीर दे उत्ते सहारिया। सतगुरु अर्जन देव सच्चे पातशाह जी बहुत वड्डे शक्तिशाली सन पर जिन्ने वड्डे शक्तिशाली सन उन्हां विच उन्नी ही ज्यादा धीरज भी सी। तौ नयजमत कितों दिखाई कृपण दरब लो दुलंब दुराई। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤਾਂ ਵੀ ਰਤਾ ਮਾਤਰ ਵੀ ਕਰਾਮਾਤ ਦੀ ਵਰਤੋਂ ਨਹੀਂ ਕੀਤੀ, ਕਰਾਮਾਤ ਨੂੰ ਨਹੀਂ ਦਿਖਾਇਆ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਕਿਰਪਨ ਦਰਬ ਲੋ ਦੁਲਾਂਬਰ ਹਾਈ, ਜਿਸ ਤਰ੍ਹਾਂ ਕੋਈ ਵੱਡਾ ਕੰਜੂਸ ਆਦਮੀ ਆਪਣੇ ਪੈਸੇ ਨੂੰ ਸਾਂਭ ਕੇ ਰੱਖਦਾ, ਉਹਨੂੰ ਬਾਹਰ ਲੋਕਾਂ ਨੂੰ ਦਿਖਾਉਣ ਦੀ ਚੇਸ਼ਟਾ ਨਹੀਂ ਕਰਦਾ, ਇਸੇ ਤਰ੍ਹਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੰਜੂਸ ਦੀ ਮਾਇਆ ਵਾਂਗ ਆਪਣੀ ਵੱਡੀ ਕਰਾਮਾਤ ਨੂੰ ਛੁਪਾ ਕੇ ਰੱਖਿਆ, ਪ੍ਰਗਟ ਨਹੀਂ ਕੀਤਾ। ਆਗੈ ਪੀ ਗੁਰ ਤਾਇਸ ਲਹਿ ਸਿਰ ਦੇਵੈ ਤੀਰਜ ਧਰ ਰਹਿ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਐਸੇ ਪੁਰਖ ਨੂੰ ਅਸੀਂ ਗੁਰਿਆਈ ਦੇਵਾਂਗੇ ਜਿਹੜਾ ਸਿਰ ਤੇ ਭਾਵੇਂ ਦੇ ਦੇਵੇ ਪਰ ਵੱਡੇ ਧੀਰਜ ਨੂੰ ਧਾਰਨ ਕਰਕੇ ਰੱਖੇ। ਤਿੰਨ ਕੇ ਉਚਿਤ ਦੇਨ ਕੋਈ ਕਰ ਦੁਰਾਵਣ ਬਹੁ ਜਹੈ ਕਹੀ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਿਆਈ ਦਾ ਪਦ ਤੇ ਵੱਡੀਆਂ ਕਰਾਮਾਤਾਂ ਐਸੇ ਨੂੰ ਦੇਣੀਆਂ ਯੋਗ ਬਣਦੀਆਂ ਨੇ ਜਿਹੜਾ ਵੱਡੇ ਤੋਂ ਵੱਡਾ ਧੀਰੇ ਧਾਰੀ ਹੋਵੇ, ਸਿਰ ਦੇ ਦੇਵੇ, ਬਲੀਦਾਨ ਦੇ ਦੇਵੇ ਪਰ ਕਰਾਮਾਤ ਦੀ ਵਰਤੋਂ ਨਾ ਕਰੇ। ਤ੍ਰਿਤੀਏ ਔਰ ਸੁਣੋ ਤਿਸ ਬਾਤ ਜਿਮ ਕੀ ਨਸ ਸਭ ਕੋ ਬਖੇ ਆਤ। ਹੁਣ ਸਤਿਗੁਰਾਂ ਨੇ ਦੋ ਬਚਨ ਕੀਤੇ ਸੀ। ਇੱਕ ਬਚਨ ਕੀਤਾ ਸੀ ਕਿ ਉਸਨੇ ਗੁਰੂ ਨਾਨਕ ਦੀ ਤੁਕ ਨੂੰ ਉਲਟਿਆ ਹੈ, ਬਹੁਤ ਵੱਡਾ ਅਪਰਾਧ ਕੀਤਾ ਹੈ। ਦੂਸਰੀ ਗੱਲ ਕੀਤੀ ਸੀ ਕਿ ਕਰਾਮਾਤਾਂ ਦੀ ਬਗੈਰ ਕਾਰਨ ਤੋਂ ਵਰਤੋਂ ਕੀਤੀ ਹੈ। ਹੁਣ ਸਤਿਗੁਰੂ ਜੀ ਤੀਸਰਾ ਬਚਨ ਕਰਦੇ ਨੇ, ਜਿਮ ਕੀਨਸ ਸਭ ਸੋ ਬਖਿਆਤ, ਜਿਸ ਤਰ੍ਹਾਂ ਪ੍ਰਗਟ ਰੂਪ ਦੇ ਵਿੱਚ ਉਸਨੇ ਤੀਸਰਾ ਗੁਨਾਹ ਕੀਤਾ ਉਹ ਮੈਂ ਦੱਸਦਾ। ਕੀਰਤਪੁਰ ਤੇ ਜਬ ਕੋ ਗਯੋ ਆਏ ਨਹੀਂ ਪੁਣ ਦੇਖਤ ਪਯੋ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਦਾ ਰਾਮ ਰਾਏ ਕੀਰਤਪੁਰ ਤੋਂ ਦਿੱਲੀ ਨੂੰ ਗਿਆ ਹੈ, ਕਦੇ ਇੱਕ ਵਾਰ ਵੀ ਉਹ ਆਣ ਕੇ ਸਾਡੇ ਕੋਲ ਨਹੀਂ ਪਹੁੰਚਿਆ, ਸਾਡੇ ਕੋਲ ਆਇਆ ਹੀ ਨਹੀਂ ਜਦੋਂ ਦਾ ਭੇਜਿਆ। ਮਨ ਮੈਂ ਲਖੀ ਜੋ ਹੈ ਟਿਗ ਮੇਰੇ ਮਿਲੋ ਜਾਏ ਸੋ ਲੇਹਨਾ ਫੇਰੇ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨ ਦੇ ਵਿੱਚ ਰਾਮ ਰਾਏ ਨੇ ਸੋਚਿਆ ਕਿ ਜੇਕਰ ਮੈਂ ਗੁਰੂ ਜੀ ਦੇ ਕੋਲ ਜਾਵਾਂਗਾ ਤੇ ਜਿਹੜੀਆਂ ਸ਼ਕਤੀਆਂ ਉਹਨਾਂ ਨੇ ਮੈਨੂੰ ਪ੍ਰਦਾਨ ਕੀਤੀਆਂ ਨੇ ਉਹ ਮੇਰੇ ਤੋਂ ਵਾਪਸ ਲੈ ਲੈਣਗੇ। ਕੀਰਤਪੁਰ ਤੇ ਜਬ ਕੋ ਗਯੋ ਆਏ ਨਹੀਂ ਪੁਣ ਦੇਖਤ ਪਾਇਓ, ਇਸ ਕਰਕੇ ਜਦੋਂ ਦਾ ਕੀਰਤਪੁਰ ਤੋਂ ਗਿਆ ਹੈ ਇੱਕ ਵਾਰ ਵੀ ਉਹ ਵਾਪਸ ਮੁੜ ਕੇ ਨਹੀਂ ਆਇਆ। ਜਿਤ ਜਿਤ ਕੋ ਗਮ ਨਿਓ ਨੌ ਰੰਗ ਗਯੋ ਆਪ ਤਿਸ ਮਾਰਗ ਸੰਗ। ਜਿੱਥੇ ਜਿੱਥੇ ਔਰੰਗਜ਼ੇਬ ਗਿਆ ਹੈ ਉਹਦੇ ਨਾਲ ਨਾਲ ਮਾਰਗ ਦੇ ਵਿੱਚ ਇਹ ਚੱਲਿਆ। ਉਤ ਹੀ ਵਿਚਰੈ ਆਵਤ ਜਾਤੇ ਮਿਲਿਓ ਨਾ ਕਿਉਂ ਹੋ ਧਨ ਮਨ ਰਾਤੇ। ਬਸ ਉਸ ਪਾਸੇ ਦਿੱਲੀ ਦੇ ਵਾਲੇ ਪਾਸੇ ਹੀ ਇਹ ਵਿਚਰਦਾ ਰਿਹਾ, ਮਿਲਿਓ ਨਾ ਕਿਉਂ ਹੋ ਧਨ ਮਨ ਰਾਤੇ। ਸਤਿਗੁਰੂ ਜੀ ਕਹਿੰਦੇ ਨੇ ਕਿ ਧਨ ਦੇ ਵਿੱਚ ਇੰਨਾ ਰਾਮ ਰਾਏ ਮੱਤਿਆ ਹੋਇਆ ਕਿ ਕਦੇ ਇੱਕ ਵਾਰ ਵੀ ਮੁੜ ਕੇ ਉਹ ਸਾਡੇ ਦਰਸ਼ਨਾਂ ਦੇ ਵਾਸਤੇ ਨਹੀਂ ਅੱਪੜਿਆ। ਬਾੜਿਆ ਸ਼ਰਜ ਹੇਰ ਕਰ ਫੂਲਾ ਆਸ਼ਾ ਸਤ ਗੁਰ ਉਰ ਤੇ ਭੂਲਾ। ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਐਸ਼ਵਰਜ ਦੇ ਵਿੱਚ ਉਹ ਹੋ ਗਿਆ ਹੈ, ਉਹਦਾ ਮਨ ਐਸੇ ਹੀ ਮਰਤਬੇ ਦੇ ਵਿੱਚ ਫੁੱਲ ਗਿਆ ਹੈ। ਆਸ਼ਾ ਸਤਿਗੁਰ ਉਰ ਤੇ ਭੂਲਾ, ਜਿਹੜਾ ਸਤਿਗੁਰੂ ਦਾ ਆਸ਼ਾ ਹੈ, ਜਿਹੜਾ ਸਤਿਗੁਰੂ ਦਾ ਦ੍ਰਿੜ ਇਰਾਦਾ ਹੈ, ਉਹਨੂੰ ਰਾਮ ਰਾਏ ਨੇ ਭੁਲਾ ਦਿੱਤਾ ਹੈ। ਅਬ ਹਮਰੇ ਮੁਖ ਲਾਗੈ ਨਾਹੀ ਰਹੋ ਆਪ ਤ੍ਰਿਕੇਸ਼ਵਰ ਪਾਹੀ। ਜਿਹੜਾ ਸਿੱਖ ਰਾਮ ਰਾਏ ਦੇ ਕੋਲੋਂ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ ਉਹ ਸਿੱਖ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਤੂੰ ਜਾ ਕੇ ਰਾਮ ਰਾਏ ਨੂੰ ਕਹਿ ਦੇ ਕਿ ਮੇਰੇ ਮੱਥੇ ਰਾਮ ਰਾਏ ਨਾ ਲੱਗੇ, ਉਸ ਪਾਸੇ ਬਾਦਸ਼ਾਹ ਦੇ ਕੋਲ ਰਹਿ ਕੇ ਹੀ ਉਹ ਆਪਣੇ ਦਿਨਾਂ ਨੂੰ ਲਗਾਵੇ, ਮੇਰੇ ਮੱਥੇ ਨਾ ਲੱਗੇ। छोरा या बते मेल हमारो कार्य श्रज जो रहो सुखारो। सतगुरु जी कहते ने के जाके मेरा संदेशा दे देवे, सुनेहा दे देवे के मैं अज तो उसनु छड़ दिता है, ते मेरा ख्याल भी अज तो अपने मन तो ला देवे, बादशाह दे कोल रह के ऐश्वर्य नु धन संपदा नु पावे ते सुखी रवे। दरसै नहीं दरसावे दर्शन करो तुरक लक्ष्मी सो स्पर्शन। सतगुरु जी कहंदे ने ना साडा दर्शन करे ते ना ही अपना दर्शन आन के देवे, पाव के मेरे कोल ना आवे। उस राम राय नु आखो के तुरक बादशाह दे कोल रह, ओदी लक्ष्मी नु स्पर्श कर ते वरत। इत मुख कर इस देश न आवो, उत ही बस कर बैस बितावो। सतगुरु जी कहंदे ने राम राय नु जाके कह देवी कि अपना मुंह लैके इस इलाके दे विच कदे ना आवे, उधर ही वस के अपनी उमरा नु बतीत कर। अपराधी श्री नानक केर हम सो नेर होए किम फेर। सतगुरु हर राय सचे पातशाह जी कहंदे ने के जेड़ा राम राय सतगुरु नानक देव सचे पातशाह जी दा अपराधी है, हम सो नेर होए किम फेर, ऐसे अपराधी दा साडे नाल मेल किस तरह हो सकदा है। निज मन ते हम त्यागण करियो, गुरता पद ते सो पर हरियो। सतगुरु हर सचे पातशाह जी कहंदे ने कि अपने मन तो अज तो मैं राम राय नु त्याग दिता है, उस नु छड़ दिता है, गुरता पद ते सो पर हरियो, गुरियाई दी पदवी तो भी असी उस नु खारिज कर दिता है। इस तरीके दे नाल उस वेले सतगुरु हर सचे पातशाह जी ने वचन कीते। नामधारी पंथ दे बहुत महान विद्वान कवि जीवन सिंह जी, जिन्हां नूं सतगुरु सच्चे पातशाह जी ने काव भूषण दी उपाधी दे नाल निवाजिया। काव दा भाव कविता, भूषण दा भाव हुंदा गहना, भाव के कविता दा गहना। कवि जीवन सिंह जी उन्हां ने इस प्रसंग नूं, इस घटना नूं जिस तरीके दे नाल अपनी कलम दे नाल कलम बंद कीता है, मैं साध संगत दे सन्मुख थोड़ा जा उन्हां दा नमूना पेश करांगा। राम राय ने गुरबाणी दे बोल अखर बदलाए, हर राय सतगुर जी सुन के डाडे रो विच आए। मिट्टी मुसलमान दी थां ते बेईमान बतलाया, राम राय बेमुख गुर करदा सतवें गुर फुरमाया। राम राय बेमुख गुर करदा सतवें गुर फुरमाया। बाणी गुरु गुरु है बाणी एदे तुलना कोई, लग मातर दा फर्क जो पावे ओनू मिले न टोई। राम राय ने सार न जानी मार लिया मोह माया, राम राय बेमुख गुर करदा सतवें गुर फुरमाया। राम राय बेमुख गुर करदा सतवें गुर फुरमाया। रब्बी हुकम अनादि बाणी गुरमुख हृदय समाणी, रिद सिद्ध मुक्ति दी दाती है रतना दी खाणी। गुरबाणी जो हृदय वसावे, गुरबाणी जो हृदय वसावे, फल पाए मन पाया। राम राय बेमुख गुर करदा सतवें गुर फुरमाया। राम राय बेमुख गुर करदा सतवें गुर फुरमाया। तारा राणी ने पाइया से गुरबाणी दिया सारा, सैन नाई नू शहर दे राजे कीतिया नमस्कारा। धर्म अर्थ ते काम मोख है सब कुछ इस दी साया, राम राय बेमुख गुर करदा सतवें गुर फुरमाया। राम राय बेमुख गुर करदा ਸਤਵੇਂ ਗੁਰ ਫਰਮਾਇਆ। ਚਾਰੇ ਜੁਗ ਹੀ ਨਾਮ ਬਾਣੀ ਨੂੰ ਵੇਦ ਪੁਰਾਣ ਨਿਗਾਉਂਦੇ, ਮਹਿਮਾ ਗੁਰ ਪਰਮੇਸ਼ਰ ਦੀ ਗਾ ਫਲ ਪਾਉਂਦੇ ਮਨ ਪਾਉਂਦੇ। ਜਿਸ ਥਾਂ ਪੜੀ ਜਾਏ ਗੁਰਬਾਣੀ, ਜਿਸ ਥਾਂ ਪੜੀ ਜਾਏ ਗੁਰਬਾਣੀ, ਸੋਈ ਥਾਨ ਸੁਹਾਇਆ। ਰਾਮ ਰਾਏ ਬੇਮੁਖ ਗੁਰ ਕਰਦਾ ਸਤਵੇਂ ਗੁਰ ਫੁਰਮਾਇਆ। ਰਾਮ ਰਾਏ ਬੇਮੁਖ ਗੁਰ ਕਰਦਾ ਸਤਵੇਂ ਗੁਰ ਫੁਰਮਾਇਆ। ਗੁਰਬਾਣੀ ਦੀ ਕਦਰ ਜੋ ਕਰਦਾ ਸਿੱਖ ਗੁਰੂ ਦਾ ਪਿਆਰਾ, ਵਿਛੜੇ ਜੋ ਗੁਰਬਾਣੀ ਤੋਂ ਉਹ ਦੀਨ ਦੁਨੀ ਦਰਕਾਰਾ। ਜਮ ਡੰਡਾ ਗਲ ਸੰਗਲ ਬੇੜੀ ਉਸ ਦੇ ਪਿਆ ਪੁਆਇਆ। ਰਾਮ ਰਾਏ ਬੇਮੁਖ ਗੁਰ ਕਰਦਾ ਸਤਵੇਂ ਗੁਰ ਫੁਰਮਾਇਆ। ਰਾਮ ਰਾਏ ਬੇਮੁਖ ਗੁਰ ਕਰਦਾ ਸਤਵੇਂ ਗੁਰ ਫੁਰਮਾਇਆ। ਰਾਮ ਰਾਏ ਸਿੱਖੀ ਤੋਂ ਗਿਰਿਆ ਮੇਰੇ ਪਾਸ ਨ ਆਵੇ, ਗੁਰ ਨਾਨਕ ਦਾ ਨਾਮ ਲਿਆ ਕੋਈ ਉਸ ਨੂੰ ਮੂੰਹ ਨਾ ਲਾਵੇ। ਬੋਇਆ ਬੀਜ ਅਮ ਅਮ ਅੰਕਰ ਕੀਤੀ ਦਾ ਫਲ ਪਾਇਆ। ਰਾਮ ਰਾਏ ਬੇਮੁਖ ਗੁਰ ਕਰਦਾ ਸਤਵੇਂ ਗੁਰ ਫੁਰਮਾਇਆ। ਰਾਮ ਰਾਏ ਬੇਮੁਖ ਗੁਰ ਕਰਦਾ ਸਤਵੇਂ ਗੁਰ ਫੁਰਮਾਇਆ। ਰਾਮ ਰਾਏ ਬੇਮੁਖ ਗੁਰ ਕਰਦਾ ਸਤਵੇਂ ਗੁਰ ਫੁਰਮਾਇਆ। ਇਸ ਤਰੀਕੇ ਦੇ ਨਾਲ ਕਵੀ ਜੀਵਨ ਸਿੰਘ ਜੀ ਨੇ ਇਸ ਘਟਨਾ ਨੂੰ ਪੇਸ਼ ਕੀਤਾ ਹੈ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਮੈਂ ਅੱਜ ਤੋਂ ਲੈ ਕੇ ਰਾਮ ਰਾਏ ਨੂੰ ਤਿਆਗ ਦਿੱਤਾ ਹੈ ਔਰ ਗੁਰਿਆਈ ਦੇ ਪਦ ਤੋਂ ਉਸ ਨੂੰ ਖਾਰਜ ਕਰ ਦਿੱਤਾ। ਜਿਸ ਕੋ ਤੁਰ ਤੇ ਬਖਸ਼ਿਸ਼ ਕਰੀ ਤਿਸ ਕੋ ਪ੍ਰਾਪਤ ਲੈ ਜੋ ਜਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰੋਂ ਹੀ ਜਿਹਦੇ ਉੱਤੇ ਬਖਸ਼ਿਸ਼ ਹੋਈ ਹੋਈ ਹੈ ਉਸੇ ਪੁਰਖ ਨੂੰ ਇਹ ਜਿਹੜੀ ਗੁਰਿਆਈ ਦੀ ਪਦਵੀ ਹੈ ਉਹ ਪ੍ਰਾਪਤ ਹੋਵੇਗੀ, ਜਿਹੜਾ ਕਿ ਅਜਰ ਸ਼ਕਤੀਆਂ ਨੂੰ ਜਰਨ ਵਾਲਾ ਹੋਵੇਗਾ।
ਅਜਰ ਵਸਤ ਕੋ ਜੋ ਜਰ ਜਾਵੇ ਤੇਹ ਪ੍ਰਾਪਤ ਹੋਏ ਅਪਰ ਨਾ ਪਾਵੇ।
ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਅਜਰ ਵਸਤੂ ਨੂੰ ਜਰਨ ਵਾਲਾ ਹੋਵੇਗਾ ਉਸੇ ਨੂੰ ਇਹ ਚੀਜ਼ ਪ੍ਰਾਪਤ ਹੋਵੇਗੀ, ਅਪਰ ਨਾ ਪਾਵੇ, ਕੋਈ ਦੂਸਰਾ ਇਸ ਗੱਲ ਨੂੰ ਹਾਸਲ ਨਹੀਂ ਕਰ ਸਕਦਾ।
ਰਿਦਾ ਗੰਭੀਰ ਸਤੀਰਜ ਹੋਏ ਖਿਮਾ ਆਦ ਗੁਣ ਸੰਗਰਹਿ ਜੋਏ।
ਜਿਹਦਾ ਰਿਦਾ ਬੜਾ ਗੰਭੀਰ ਹੋਵੇ, ਜਿਹੜਾ ਕਿ ਵੱਡਾ ਧੀਰਜ ਧਾਰਨ ਕਰਨ ਵਾਲਾ ਹੋਵੇ, ਜਿਹਦੇ ਵਿੱਚ ਖਿਮਾ ਆਦਿਕ ਗੁਣਾਂ ਦਾ ਸੰਗ੍ਰਹਿ ਹੋਵੇ ਉਹ ਗੁਰਿਆਈ ਨੂੰ ਪਾ ਸਕਦਾ।
ਸੋ ਇਸ ਕੋ ਬਾਸਣ ਅਤ ਸੂਚਾ ਕਰ ਪਚਾਵਣ ਅਤ ਪਦ ਉਚਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੈਵੀ ਗੁਣ ਜਿਹਦੇ ਵਿੱਚ ਮੌਜੂਦ ਹੋਣ ਉਹੀ ਜਿਹੜਾ ਪਾਂਡਾ ਹੈ ਉਹ ਇਸ ਚੀਜ਼ ਦੀ ਪ੍ਰਾਪਤੀ ਦੇ ਵਾਸਤੇ ਸੁੱਚਾ ਹੈ, ਪੂਰਾ ਹੈ। ਕਰ ਪਚਾਵਣ ਅਤ ਪਦ ਉਚਾ, ਜਿਹੜਾ ਅਜਰ ਸ਼ਕਤੀਆਂ ਨੂੰ ਪਚਾ ਜਾਣ ਵਾਲਾ ਹੈ, ਹਜ਼ਮ ਕਰ ਜਾਣ ਵਾਲਾ ਹੈ, ਉਹੀ ਉੱਚੀ ਪਦਵੀ ਦਾ ਮਾਲਕ ਹੈ।
ਦੁਗਧ ਸ਼ੇਰਨੀ ਕੋ ਜੋ ਨਿਕਾਰੇ ਕੰਚਨ ਕੋ ਬਾਸਣ ਤਿਸ ਤਾਰੇ।
ਸਤਿਗੁਰੂ ਜੀ ਪ੍ਰਮਾਣ ਦਿੰਦੇ ਨੇ ਕਿ ਜਿਹੜਾ ਵੀ ਪੁਰਸ਼ ਸ਼ੇਰਨੀ ਦੇ ਦੁੱਧ ਨੂੰ ਚੋਵੇ ਤੇ ਉਸ ਨੂੰ ਚਾਹੀਦਾ ਕਿ ਸੋਨੇ ਦੇ ਭਾਂਡੇ ਦੇ ਵਿੱਚ ਉਸ ਸ਼ੇਰਨੀ ਦੇ ਦੁੱਧ ਨੂੰ ਪਾਵੇ।
ਅਪਰ ਪਾਤਰ ਕੋ ਕਰ ਨਿਜ ਜੋਰ ਪਰ ਉਹ ਦੇਤ ਹੈ ਤਤ ਸ਼ਿਨ ਫੋਰ।
ਜੇਕਰ ਸ਼ੇਰਨੀ ਦੇ ਦੁੱਧ ਨੂੰ ਸੋਨੇ ਦੇ ਭਾਂਡੇ ਤੋਂ ਇਲਾਵਾ ਕਿਸੇ ਹੋਰ ਪਾਤਰ ਦੇ ਵਿੱਚ ਕਿਸੇ ਹੋਰ ਭਾਂਡੇ ਦੇ ਵਿੱਚ ਪਾਇਆ ਜਾਵੇ ਤੇ ਦੁੱਧ ਆਪਣੇ ਜ਼ੋਰ ਦੇ ਕਰਕੇ ਉਸ ਭਾਂਡੇ ਨੂੰ ਤੋੜ ਦਿੰਦਾ ਤੇ ਉਹਦੇ ਵਿੱਚੋਂ ਬਾਹਰ ਡੁੱਲ ਜਾਂਦਾ। ਆਮ ਕਰਕੇ ਇਸ ਤਰ੍ਹਾਂ ਦਾ ਪ੍ਰਮਾਣ ਦਿੱਤਾ ਜਾਂਦਾ, ਇਸ ਤਰ੍ਹਾਂ ਦੀ ਮਾਨਤਾ ਹੈ ਕਿ ਸ਼ੇਰਨੀ ਦਾ ਜਿਹੜਾ ਦੁੱਧ ਹੈ ਆਮ ਭਾਂਡੇ ਦੇ ਵਿੱਚ ਨਹੀਂ ਠਹਿਰਦਾ, ਉਹ ਜੇਕਰ ਠਹਿਰਦਾ ਤੇ ਸੋਨੇ ਦੇ ਭਾਂਡੇ ਦੇ ਵਿੱਚ ਠਹਿਰਦਾ। ਇਸ ਕਰਕੇ ਸਤਿਗੁਰੂ ਜੀ ਇਸ ਗੱਲ ਦਾ ਪ੍ਰਮਾਣ ਦੇ ਰਹੇ। तेम अत शोध रेदा है जाही उचित है सो बहुत नाही। सतगुरु जी कहिंदे ने इसे ही तरीके दे नाल जिहदा रेदा सारिआं तों शुद्ध है सारिआं तों स्वच्छ है उसे दे विच ही ऐसा जिहड़ा शेरनी दा दुध है भाव के जिहड़ी गुरता है ओह निवास कर सकदी है उचित है ओहदे वास्ते उचित है ओहदे वास्ते ही योग है सो बहुत नाही। पर सतगुरु जी कहिंदे ने कि गुरता दे लायक बहुते नहीं हो सकदे इक्को ही हो सकदा।
जर अजर नहीं किसे दिखावे सीस हान लग सिर पुगावे।
गुरियाई उसनू मिलेगी जिहड़ा के अजर शक्तियां नू जरन वाला होवेगा जिहड़ा के करा माता नू जहर प्रगट करके नहीं दिखावेगा। सिर ते पावे चले जावे पर अपने सिरड़ नू अपनी जिद नू पुगाएगा उसे नू गुरियाई मिलेगी। जिस तरह के सतगुरां ने पिछे प्रमाण दिता है के सतगुरु अर्जन देव सचे पातशाह जी परपक सन करा माता दे नाल भरपूर सन उन्हां ने अपना शरीर ते दे दिता पर करामात नहीं दिखाई।
निज तीरज ते चले न ऐसे लगे बाओ गिर मेर जैसे।
सतगुरु जी कहिंदे ने कि ऐसा धीरज धारण करन वाला होना चाहिदा जिदे विच इन्नी धीरज होवे जिस तरह के समेर पर्वत नू हवा दे चौंके हनेरियां नहीं हिला सकदियां इस तरह दी पर्वत वर्गी धीरे चाहीदी है जिहड़ी के किसे भी तरीके दे नाल हिले ना।
इते आदिक सुत के लख दोख त्यागियो श्री हर राय सरोख।
ग्रंथाकार भाई संतोख सिंह जी लिखदे ने कि इस तरीके दे बहुते सारे अपने पुत्र राम राय दे दोषां नूं अगे रखदिआं होइआं सतगुरु हर राय सच्चे पातशाह जी ने गुस्से दे नाल अपने पुत्र दा त्याग कर दित्ता।
दंड बिसालना इस ते परे मिलके कबू न दर्शन करे।
कवि संतोख सिंह जी लिखदे ने केस तो वड्डा राम राय दे वास्ते होर कोई भी दंड नहीं सी कि सतगुरु ने आख्या कि साडे मथे ना लगे साडे आण के दर्शन ना करे ए राम राय दे वास्ते सारयां तो वड्डा दंड सी ओदे कर्मां दी सजा सी।
हो तो पुत्र बड परम सो प्यारो देश बदेशन जस बिस तारो।
कवि जी लिखते ने सतगुरां दा वड्डा पुत्र सी बड़ा परम प्रिय भी सी प्यारा भी सी जिस तरह के पिछे इस गल दा जिक्र आया कि सतगुरां ने अपनी गुरियाई दा अधिकारी ही उस नूं एक हिसाब दे नाल चुनिया होया सी इन्ना प्यारा सी। कवि जी लिखते ने देश विदेशन जस विस्तारो जिस सतगुरां दे सपुत्र राम राय ने देशां दे विदेशां दे विच बहुते सारे जस दा विस्तार कीता।
ऐश्वर्य पूरब ते बिरधायो आपा तुरकन बिखै जनायो।
जिसने ऐश्वर्य नू पहला तो भी ज्यादा वधा दिता अपने आप नू तुरकां दे विच प्रगट करके दिखाया और तुरकां दे तेज नू दबाया।
सिख करे जह कह समुदाया अपनो यदक प्रताप वधाया।
अपने वड्डे प्रताप नू वधा के दिखाया बहुते सारे सिख बनाए।
बोध विशाल लौकिक व्यवहारू गिनो कहा लग गुण जो उदारू।
कवि संतोख सिंह जी लिखते ने कि बुद्धि दे विच बड़ा विशाल सी लौकिक व्यवहार दे विच बड़ा निपुण सी। कवि जी लिखते ने जिन्ने वड्डे उहदे विच गुण सन मैं उन्हां दा कित्थों तक बयान करा।
तौ सुनिश्चै बीच कचाई तन हंता मैं जिस चप लाई।
पर तावी कवि जी लिखदे ने एने गुणा दे बावजूद भी निश्चे दे विच कचाई सी कहन तो पावे है के भरोसे दे विच राम राय दे कचाई सी। तन हंता मैं जिस चप लाई तन दी हंता दे विच राम राय दी बड़ी चपलता सी बड़ी श्रेष्ठा सी।
सत गुर हृदय न रंच कपायो अत सहता मैं जिन चित लायो।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਨੂੰ ਰੰਚਕ ਭਰ ਵੀ ਰਾਮ ਰਾਏ ਨਾ ਪਾਇਆ, ਜਿਨ੍ਹੇ ਕਿ ਅਤ ਸਹਿਤਾ ਦੇ ਵਿਚ ਨਾਸ਼ਵਾਨ ਪਦਾਰਥਾਂ ਦੇ ਵਿਚ ਆਪਣੇ ਚਿੱਤ ਨੂੰ ਜੋੜਿਆ। ਜਗਤ ਪਦਾਰਥ ਲਖ ਮਨ ਨੀਕੇ, ਜਿਸ ਤੇ ਪਾਰਿਓ ਗੁਰੂ ਦਿਸ ਫੀਕੇ। ਜਗਤ ਦੇ ਪਦਾਰਥਾਂ ਨੂੰ ਰਾਮ ਰਾਜ ਨੇ ਮਨ ਦੇ ਵਿਚ ਚੰਗਾ ਤੇ ਯੋਗ ਸਮਝਿਆ, ਜਿਸ ਕਰਕੇ ਸਤਿਗੁਰਾਂ ਵਾਲੇ ਪਾਸੇ ਤੋਂ ਰਾਮ ਰਾਏ ਫਿੱਕਾ ਪੈ ਗਿਆ। ਤ੍ਰਿਣ ਸਮਾਨ ਪ੍ਰਿਯ ਸੁਤ ਕੋ ਤਿਆਗਾ, ਫੇਰ ਉਹ ਸ਼ਬਦ ਨਾਇਆ ਛੋ ਲਗਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਨੇ ਜਿਹੜਾ ਗੁਰਬਾਣੀ ਦਾ ਪਦ ਬਦਲਿਆ ਸੀ, ਉਹ ਰਤਾ ਵੀ ਸਤਿਗੁਰਾਂ ਨੂੰ ਯੋਗ ਨਾ ਲੱਗਾ ਤੇ ਆਪਣੇ ਪੁੱਤਰ ਨੂੰ ਇੱਕ ਤਿਨਕੇ ਦੇ ਵਾਂਗ ਤਿਆਗ ਦਿੱਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਪੂਰਬ ਭੀ ਪਰਖੇ ਹੋਤੇ ਦੋਨੋ ਪੁੱਤਰ ਵਿਸਾਲ, ਜਗ ਗੁਰ ਕੇ ਉਚਿਤ ਕੋ ਲੇ ਸਿੱਖ ਕਰ ਨਿਹਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲੇ ਸਮੇਂ ਦੇ ਵਿਚ ਵੀ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਦੀ ਪਰਖ ਕੀਤੀ ਸੀ ਕਿ ਗੁਰਿਆਈ ਦੀ ਪਦਵੀ ਨੂੰ ਕੌਣ ਹਾਸਲ ਕਰੇਗਾ, ਜਿਹੜਾ ਕਿ ਗੁਰਿਆਈ ਦੀ ਪਦਵੀ ਲੈ ਕੇ ਸਿੱਖਾਂ ਨੂੰ ਨਿਹਾਲ ਕਰੇਗਾ।
ਸ਼੍ਰੋਤਾ ਇਮ ਸੁਣ ਕੇ ਸੁਖ ਪਾਏ, ਬੂਝਣ ਲਗੇ ਕਥਾ ਇਸ ਪਾਏ।
ਕਵੀ ਜੀ ਲਿਖਦੇ ਨੇ ਕਿ ਜਦੋਂ ਸ਼੍ਰੋਤਿਆਂ ਨੇ, ਜਦੋਂ ਸੁਣਨ ਵਾਲਿਆਂ ਨੇ ਇਸ ਤਰ੍ਹਾਂ ਦੀ ਗੱਲ ਸੁਣੀ, ਉਸ ਵੇਲੇ ਫਿਰ ਅੱਗੇ ਦੀ ਜਿਹੜੀ ਕਥਾ ਹੈ ਉਸ ਨੂੰ ਪੁੱਛਣ ਲੱਗੇ, ਕਿਉਂਕਿ ਇਹ ਜਿਹੜੀ ਕਥਾ ਹੈ ਸਾਰੀ ਦੀ ਸਾਰੀ ਇਹ ਕਵੀ ਜੀ ਰਾਮ ਕੋਇਰ ਦੇ ਮੁਖ ਤੋਂ ਕਹਾ ਰਹੇ ਨੇ, ਜਿਹੜਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਕਾਲੀ ਸੀ, ਜਿਹਦਾ ਪਹਿਲਾ ਨਾਮ ਰਾਮ ਕੋਇਰ ਸੀ ਤੇ ਬਾਅਦ ਦੇ ਵਿਚ ਉਹ ਅੰਮ੍ਰਿਤ ਸ਼ਕਰ ਤੋਂ ਬਾਅਦ ਗੁਰਬਖਸ਼ ਸਿੰਘ ਨਾਂ ਦੇ ਨਾਲ ਪ੍ਰਸਿੱਧ ਹੋਇਆ। ਹੁਣ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਇਹ ਜਿਹੜੀ ਸਾਰੀ ਕਥਾ ਹੈ ਇਹ ਸਿੱਖਾਂ ਨੂੰ ਰਾਮ ਕੋਇਰ ਜੀ ਭਾਵ ਕੇ ਗੁਰਬਖਸ਼ ਸਿੰਘ ਜੀ ਸੁਣਾ ਰਹੇ ਸਨ। ਜਦੋਂ ਗੁਰਬਖਸ਼ ਸਿੰਘ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਦੀ ਪਹਿਲਾਂ ਇੱਕ ਵਾਰੀ ਪਰਖ ਕੀਤੀ ਸੀ ਤੇ ਉਸ ਵੇਲੇ ਸੁਣਨ ਵਾਲੇ ਫਿਰ ਚੁਕੰਨੇ ਹੋਏ ਤੇ ਉਹ ਰਾਮ ਕੋਇਰ ਜੀ ਨੂੰ ਇਸ ਤਰ੍ਹਾਂ ਕਹਿੰਦੇ ਨੇ ਸਰੋਤੇ।
ਦੋਨੋ ਸੁਤ ਪਰਖੇ ਤਿਮ ਕਹੋ, ਤੁਮ ਸਰਬਾਗ ਸਰਬ ਕੋ ਲਹੋ।
ਸਰੋਤਿਆਂ ਨੇ ਰਾਮ ਕੋਇਰ ਜੀ ਨੂੰ ਸਵਾਲ ਕੀਤਾ ਕਿ ਆਪਣੇ ਦੋਵਾਂ ਪੁੱਤਰਾਂ ਦੀ ਕਿਸ ਤਰੀਕੇ ਦੇ ਨਾਲ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਪਰਖ ਕੀਤੀ ਸੀ, ਉਹ ਜਿਹੜੀ ਕਥਾ ਹੈ ਪਰਖਣ ਵਾਲੀ ਉਹ ਵੀ ਤੁਸੀਂ ਦੱਸੋ, ਕਿਉਂਕਿ ਤੁਸੀਂ ਸਰਬੱਗ ਹੋ, ਸਾਰਾ ਕੋਈ ਜਾਣਦੇ।
ਕੋ ਪੂਰਾ ਉਤਰਿਓ ਕੋ ਛੂਛਾ, ਕਹੋ ਪ੍ਰਸੰਗ ਸਮਣ ਹਮ ਪੁੱਛਾ।
ਸਾਰੇ ਕਹਿੰਦੇ ਨੇ ਕਿ ਪਰਖ ਦੇ ਵਿੱਚੋਂ ਕਿਹੜਾ ਪੂਰਾ ਉਤਰਿਆ ਤੇ ਕਿਹੜਾ ਊਣਾ ਰਿਹਾ ਭਾਵ ਕੇ ਸੱਖਣਾ ਰਿਹਾ। ਕਹੋ ਪ੍ਰਸੰਗ ਸਭਨ ਹਮ ਪੁੱਛਾ, ਅਸੀਂ ਸਾਰੇ ਦੇ ਸਾਰੇ ਸੁਣਨ ਵਾਲੇ ਸਰੋਤਾ ਗਣ ਇਹ ਤੁਹਾਡੇ ਤੋਂ ਪੁੱਛਦੇ ਆ, ਪ੍ਰਸੰਗ ਕਿਰਪਾ ਕਰਕੇ ਸੁਣਾਓ।
ਸ੍ਰੀ ਗੁਰਬਖਸ਼ ਸਿੰਘ ਸੁਣੇ ਐਸੇ, ਕਥਾ ਕਹਿਣ ਲੱਗ ਬੀਤੀ ਜੈਸੇ।
ਜਦੋਂ ਫਿਰ ਸਰੋਤਿਆਂ ਨੇ ਇਸ ਤਰ੍ਹਾਂ ਦਾ ਸਵਾਲ ਪੁੱਛਿਆ, ਫੇਰ ਜਿਹੜੇ ਗੁਰਬਖਸ਼ ਸਿੰਘ ਸਨ ਉਹ ਅੱਗੇ ਦੀ ਜਿਹੜੀ ਕਥਾ ਹੈ ਉਹਨੂੰ ਸੁਣਾਉਣ ਲੱਗੇ ਕਿ ਕਿਸ ਤਰ੍ਹਾਂ ਸਤਿਗੁਰਾਂ ਨੇ ਆਪਣੇ ਪੁੱਤਰਾਂ ਦੀ ਪਰਖ ਕੀਤੀ ਸੀ। ਸ੍ਰੀ ਗੁਰਬਖਸ਼ ਸਿੰਘ ਆਵਾਜ਼ ਭਾਵ ਕੇ ਗੁਰਬਖਸ਼ ਸਿੰਘ ਕਹਿੰਦਾ,
ਸੁਣੋ ਕਥਾ ਬਾਛਤ ਫਲ ਦਾਨੀ, ਸ੍ਰੀ ਸਤਿਗੁਰ ਸ਼ਰਧਾ ਰਾਜ ਧਾਨੀ।
ਭਾਵੇਂ ਕਿ ਇਸ ਕਥਾ ਨੂੰ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਬਖਸ਼ ਸਿੰਘ ਨੇ ਉਸ ਵੇਲੇ ਇਸ ਤਰ੍ਹਾਂ ਆਖਿਆ ਕਿ ਸੁਣੋ ਕਥਾ, ਜਿਹੜੀ ਕਿ ਵੱਡੇ ਮਨ ਮੰਗੇ ਫਲਾਂ ਦਾ ਦਾਨ ਦੇਣ ਵਾਲੀ ਹੈ। ਸ੍ਰੀ ਸਤਿਗੁਰ ਸ਼ਰਧਾ ਰਾਜਧਾਨੀ, ਜਿਹੜੀ ਸਤਿਗੁਰੂ ਦੇ ਪ੍ਰਤੀ ਸ਼ਰਧਾ ਹੈ ਉਹਦੀ ਇਹ ਜਿਹੜੀ ਕਥਾ ਹੈ ਨਾ, ਮਾਨੋ ਇੱਕ ਰਾਜਧਾਨੀ।
ਜਿਸ ਤੇ ਜਨਮ ਮਰਨ ਕੱਟ ਜਾਏ,
अब चल पदवी बिखे समाए। जिस कथा नु सुन दे नाल जन्म ते मरण दे जिहड़े गेड़े ने ਉਹ ਕੱਟੇ ਜਾਂਦੇ ਨੇ ਤੇ ਮਨੁੱਖ ਨੂੰ ਅਚਲ ਜਿਹੜੀ ਪਦਵੀ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਅਚਲ ਪਦਵੀ ਤੇ ਜਾ ਕੇ ਉਹ ਟਿਕਦਾ ਹੈ, ਇਕਾਗਰ ਹੁੰਦਾ। ਏਕ ਸਮੇ ਸਤ ਗੁਰ ਕੇ ਤੀਰ, ਏਕ ਸਿੱਖ ਆਇਓ ਮਤ ਤੀਰ। ਕਹਿੰਦੇ ਨੇ ਕਿ ਇੱਕ ਸਮੇ ਦੀ ਗੱਲ ਹੈ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਬਹੁਤ ਹੀ ਸ੍ਰੇਸ਼ਟ ਬੁੱਧੀ ਦਾ ਮਾਲਕ ਸਿੱਖ ਪਹੁੰਚਿਆ। ਬ੍ਰਿੰਦ ਸੰਗਤੀ ਸੰਗ ਲਗਾਏ, ਦਰਸ਼ਨ ਕਰਨ ਹੇਤ ਚੱਲ ਆਏ। ਬਹੁਤੀਆਂ ਸਾਰੀਆਂ ਸੰਗਤਾਂ ਨੂੰ ਉਹ ਸਿੱਖ ਸਤਿਗੁਰਾਂ ਦਾ ਦਰਸ਼ਨ ਕਰਾਉਣ ਦੇ ਵਾਸਤੇ ਨਾਲ ਲੈ ਕੇ ਆਇਆ। ਸਾਰਿਆਂ ਸਿੱਖਾਂ ਦੇ ਵਿੱਚੋਂ ਉਹ ਮੋਹਰੀ ਸੀ। ਅਨਕ ਉਪਾਇਨ ਅਰਪਣ ਕੀਨ, ਅਗਨਾਸ਼ਨ ਚਰਨਨ ਚਿਤ ਦੀਨ। ਕਵੀ ਜੀ ਲਿਖਦੇ ਨੇ ਕਿ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਾਰੀ ਸੰਗਤ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ। ਅਗਨਾਸ਼ਨ ਚਰਨਨ ਚਿਤ ਦੀਨ, ਜਿਹੜੇ ਪਾਪਾਂ ਦਾ ਨਾਸ ਕਰਨ ਵਾਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਸਨ, ਉਹਨਾਂ ਦੇ ਚਰਨਾਂ ਦੇ ਨਾਲ ਆਪਣੇ ਚਿੱਤ ਨੂੰ ਜੋੜਿਆ। ਬਿਕਸਿਓਰੇ ਦਾ ਕਮਲ ਅਨੁਹਾਰੀ, ਸਤਗੁਰ ਸੂਰਜ ਦਰਸ ਨਿਹਾਰੀ। ਕਵੀ ਜੀ ਲਿਖਦੇ ਨੇ ਕਿ ਬਿਕਸਿਓਰੇ ਦਾ ਕਮਲ ਅਨੁਹਾਰੀ, ਸਾਰਿਆਂ ਸਿੱਖਾਂ ਸੇਵਕਾਂ ਦਾ ਜਿਹੜਾ ਹਿਰਦਾ ਸੀ ਉਹ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਗਿਆ, ਕਿਉਂਕਿ ਸਤਿਗੁਰੂ ਦਾ ਜਿਹੜਾ ਦਰਸ਼ਨ ਸੀ ਉਹ ਸੂਰਜ ਦੇ ਸਮਾਨ ਵੇਖਿਆ ਸੀ। ਸ੍ਰੀ ਹਰਿ ਰਾਏ ਮਯੰਕ ਮਨਿੰਦ, ਚਖ ਚਕੋਰ ਪੇ ਸਿੱਖਣ ਬ੍ਰਿੰਦ। ਕਵੀ ਜੀ ਦੂਸਰਾ ਪ੍ਰਮਾਣ ਦਿੰਦੇ ਨੇ ਕਿ ਜਾਂ ਫਿਰ ਇਸ ਤਰ੍ਹਾਂ ਮੰਨ ਲਵੋ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਸਾਰਿਆਂ ਨੂੰ ਚੰਦਰਮਾ ਦੀ ਤਰ੍ਹਾਂ ਹੋਇਆ ਤੇ ਸਾਰਿਆਂ ਦੇ ਜਿਹੜੇ ਨੇਤਰ ਸਨ ਉਹ ਚਕੋਰ ਬਣ ਗਏ।
ਮ੍ਰਿਦਲ ਚਰਨ ਸੁੰਦਰ ਅਰ ਬਿੰਦ, ਮਨ ਦਾਸਣ ਕੇ ਥਿਰੇ ਮਲਿੰਦ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਕੋਮਲ ਤੇ ਸੁੰਦਰ ਚਰਨ ਕਮਲ ਸਨ ਉਹ ਕਮਲ ਦੇ ਫੁੱਲ ਦੀ ਤਰ੍ਹਾਂ ਸਨ ਤੇ ਸਾਰਿਆਂ ਦਾਸਾਂ ਦੇ ਜਿਹੜੇ ਮਨ ਸੀ ਉਹ ਮਲਿੰਦ ਬਣ ਗਏ, ਉਹ ਭੌਰੇ ਬਣ ਗਏ। ਜਿਸ ਤਰ੍ਹਾਂ ਕਿ ਭੌਰਾ ਕਮਲ ਦੇ ਫੁੱਲ ਤੇ ਮਨਰਾਉਂਦਾ ਹੈ, ਇਸ ਤਰ੍ਹਾਂ ਸਾਰਿਆਂ ਸਿੱਖਾਂ ਦੇ ਮਨ ਇਕਾਗਰਤਾ ਦੇ ਵਿੱਚ ਸਨ ਤੇ ਸਤਿਗੁਰਾਂ ਨੂੰ ਸਪਰਸ਼ ਰਹੇ ਸਨ।
ਬਚਨ ਸੁਣਨ ਯਾਰ ਦਰਸ਼ਨ ਕਰਨ ਕੀ, ਬਦੀ ਲਾਲਸਾ ਤਿਨੋ ਯੁਰਨ ਕੀ।
ਸਤਿਗੁਰਾਂ ਦੇ ਬਚਨ ਸੁਣਨ ਦੇ ਵਾਸਤੇ ਔਰ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਉਹ ਸਾਰੇ ਪਹੁੰਚੇ ਸਨ, ਇਸ ਕਰਕੇ ਬਚਨ ਸੁਣਨ ਦੀ ਤੇ ਦਰਸ਼ਨ ਕਰਨ ਦੀ ਲਾਲਸਾ ਬਹੁਤ ਜ਼ਿਆਦਾ ਵਧੀ।
ਕੇਤਕ ਦਿਨ ਸਮੀਪ ਹੀ ਰਹੇ, ਨਿਤ ਪ੍ਰਤੀ ਸਤਿਗੁਰ ਦਰਸ਼ਨ ਲਹੇ।
ਇਸ ਕਰਕੇ ਜਿਹੜੇ ਸਿੱਖ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੇ ਹੋਏ ਸਨ ਉਹ ਕਾਫੀ ਦਿਨ ਸਤਿਗੁਰਾਂ ਦੇ ਲਾਗੇ ਹੀ ਰਹੇ, ਸਤਿਗੁਰਾਂ ਦੇ ਬਚਨ ਸੁਣਦੇ ਰਹੇ, ਸਤਿਗੁਰਾਂ ਦਾ ਦਰਸ਼ਨ ਕਰਦੇ ਰਹੇ, ਨਿਤਾ ਪ੍ਰਤੀ ਉਹਨਾਂ ਨੇ ਦਰਸ਼ਨ ਦੇ ਆਨੰਦ ਨੂੰ ਮਾਣਿਆ।
ਇੱਕ ਦਿਨ ਬੈਠੇ ਸ੍ਰੀ ਹਰਿ ਰਾਏ, ਨਿਕਟ ਸਿੱਖ ਗਣ ਮੋਦੀ ਉਪ ਜਾਏ।
ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ, ਸਤਿਗੁਰਾਂ ਦੇ ਆਲੇ ਦੁਆਲੇ ਪ੍ਰੇਮ ਦੇ ਨਾਲ ਭਰੇ ਹੋਏ ਸਿੱਖ ਬੈਠੇ ਸਨ।
ਚੱਲਿਓ ਪ੍ਰਸੰਗ ਸਭਾ ਮੈਂ ਕੋਈ, ਹੱਥ ਜੋਰ ਸਿੱਖ ਬੂਝਤ ਸੋਈ।
ਸਤਿਗੁਰੂ ਜੀ ਸਿੱਖਾਂ ਸੇਵਕਾਂ ਦੇ ਨਾਲ ਬਚਨ ਬਿਲਾਸ ਕਰ ਰਹੇ ਸਨ। ਕਵੀ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਪ੍ਰਸੰਗ ਹੱਥ ਜੋਰ ਸਿੱਖ ਬੂਝਤ ਸੋਈ। ਉਹੀ ਸਿੱਖ ਜਿਹੜਾ ਕਿ ਸਾਰੀਆਂ ਸੰਗਤਾਂ ਦਾ ਮੋਹਰੀ ਸੀ, ਜਿਹੜਾ ਸੰਗਤਾਂ ਨੂੰ ਨਾਲ ਲੈ ਕੇ ਆਇਆ ਸੀ, ਉਹਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ। ਕਹਿੰਦਾ ਜੀ ਦੋਨੋਂ ਸੁੰਦਰ ਸਾਹਿਬ ਜ਼ਾਦੇ, ਜਿਨੋਂ ਬਿਲੋਕਤ ਚਿੱਤ ਅਹਿਲਾ ਦੇ। ਸਿੱਖ ਨੇ ਸਵਾਲ ਕੀਤਾ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਜਿਹੜੇ ਦੋਵੇਂ ਸੁੰਦਰ ਸਾਹਿਬਜ਼ਾਦੇ ਨੇ, ਜਿਨੂੰ ਬਲੋਕਤ ਚਿੱਤ ਹਿਲਾ ਦੇ ਉਹ ਬਹੁਤ ਹੀ ਸੁੰਦਰ ਨੇ। ਜਿਨ੍ਹਾਂ ਦੋਵਾਂ ਨੂੰ ਦੇਖਣ ਦੇ ਨਾਲ ਚਿੱਤ ਦੇ ਵਿੱਚ ਅਹਿਲਾਦ ਆ ਜਾਂਦਾ ਹੈ, ਖੁਸ਼ੀ ਆ ਜਾਂਦੀ।
ਸ਼ੁਭ ਗੁਣ ਕੇ ਸੰਪੰਨ ਮ੍ਰਿਦ ਮੂਰਤ ਭਾਗਣ ਤੇ ਪੂਰਤ ਸ਼ੁਭ ਸੂਰਤ।
ਸਿੱਖ ਨੇ ਆਖਿਆ, ਸੱਚੇ ਪਾਤਸ਼ਾਹ, ਦੋਵੇਂ ਤੁਹਾਡੇ ਪੁੱਤਰ, ਦੋਵੇਂ ਸਾਹਿਬਜ਼ਾਦੇ ਚੰਗੇ ਗੁਣਾਂ ਦੇ ਵਿੱਚ ਸੰਪੰਨ ਨੇ, ਪੂਰੇ ਨੇ, ਔਰ ਇਹਨਾਂ ਦੀ ਜਿਹੜੀ ਮੂਰਤੀ ਹੈ ਉਹ ਬੜੀ ਕੋਮਲ ਹੈ। ਭਾਗਾਂ ਦੇ ਵਿੱਚ ਵੀ ਪੂਰੇ ਨੇ, ਕਿਉਂਕਿ ਸੱਚੇ ਪਾਤਸ਼ਾਹ ਤੁਹਾਡੇ ਗ੍ਰਹਿ ਦੇ ਵਿੱਚ ਪ੍ਰਗਟ ਹੋਏ ਨੇ। ਸ਼ੁਭ ਸੂਰਤ, ਇਹਨਾਂ ਦੀ ਸੂਰਤੀ, ਇਹਨਾਂ ਦੀ ਜਿਹੜੀ ਸੁੰਦਰਤਾ ਹੈ ਉਹ ਬੜੀ ਪਿਆਰੀ।
ਜਗ ਗੁਰ ਤਾਕੇ ਉਚਤੈ ਕੌਣ, ਸਰਬ ਰੀਤ ਸੇ ਸਮ ਹੈ ਦੌਣ।
ਕਹਿੰਦਾ ਕਿ ਸੱਚੇ ਪਾਤਸ਼ਾਹ ਇਹ ਦੱਸੋ ਕਿ ਜਗ ਦੀ ਗੁਰਤਾ ਦੇ ਉੱਤੇ ਕੌਣ ਬੈਠੇਗਾ, ਪਾਵ ਕੇ ਗੁਰਿਆਈ ਦੇ ਲਾਇਕ ਦੋਵਾਂ ਦੇ ਵਿੱਚੋਂ ਕੌਣ ਹੈ।
ਸਰਬ ਰੀਤ ਸੇ ਸਮ ਹੈ ਦੌਣ,
ਕਿਉਂਕਿ ਲੱਗਦਾ ਹੈ ਕਿ ਸਾਰਿਆਂ ਗੁਣਾਂ ਦੇ ਵਿੱਚ ਇਹ ਬਰਾਬਰੀ ਦੇ ਨੇ।
ਅਜਰ ਜਰਨ ਕੋ ਧੀਰਜ ਜੋਏ, ਇੱਕ ਮੈਂ ਹੋਏ ਕਿ ਜੁਗ ਮੈਂ ਹੋਏ।
ਜਿਹੜੀਆਂ ਸੱਚੇ ਪਾਤਸ਼ਾਹ ਤੁਹਾਡੀਆਂ ਅਜਰ ਸ਼ਕਤੀਆਂ ਨੇ, ਜਿਹੜੀਆਂ ਕਰਾਮਾਤਾਂ ਨੇ, ਜਿਹੜੀਆਂ ਕਿ ਆਮ ਆਦਮੀ ਸਹਿਣ ਨਹੀਂ ਕਰ ਸਕਦਾ, ਉਹਦੇ ਵਿੱਚ ਧੀਰਜ ਵਾਲੇ ਇਹ ਦੋਵੇਂ ਹੋਣਗੇ ਜਾਂ ਦੋਵਾਂ ਦੇ ਵਿੱਚੋਂ ਕੋਈ ਇੱਕ ਹੋਵੇਗਾ।
ਕੋਲੇ ਸਰਬੋਤਮ ਵਡਿਆਈ, ਕਰੋ ਕਿਰਪਾ ਇਹ ਦੇਹੋ ਬਤਾਈ।
ਜਿਹੜੀ ਗੁਰਿਆਈ ਦੀ ਸਰਵੋਤਮ ਵਡਿਆਈ ਹੈ, ਉਸ ਨੂੰ ਸੱਚੇ ਪਾਤਸ਼ਾਹ ਦੋਵਾਂ ਦੇ ਵਿੱਚੋਂ ਕਿਹੜਾ ਪ੍ਰਾਪਤ ਕਰੇਗਾ, ਕਿਰਪਾ ਕਰਕੇ ਦੱਸੋ।
ਹਮ ਬਦੇਸ਼ ਤੇ ਆਵੇਂ ਕਬੇ, ਸੁਣਤ ਹੋਏ ਮਮ ਦ੍ਰਿੜਤਾ ਤਵੈ।
ਸਿੱਖ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਅਸੀਂ ਤੇ ਪਰਦੇਸੀ ਹਾਂ, ਭਾਵ ਕੇ ਦੂਰ ਤੁਹਾਡੇ ਤੋਂ ਰਹਿਣ ਵਾਲੇ ਹਾਂ, ਕਦੇ ਕਦਾਈ ਤੁਹਾਡਾ ਆਣ ਕੇ ਦਰਸ਼ਨ ਕਰਦੇ ਹਾਂ। ਸੱਚੇ ਪਾਤਸ਼ਾਹ, ਸੁਣਤ ਹੋਏ ਮਮ ਦ੍ਰਿੜਤਾ ਤਵੈ, ਜੇਕਰ ਪਹਿਲਾਂ ਹੀ ਇਸ ਗੱਲ ਦਾ ਤੁਸੀਂ ਥੋੜਾ ਇਸ਼ਾਰਾ ਕਰ ਦੇਵੋਗੇ, ਖੁਲਾਸਾ ਕਰ ਦੇਵੋਗੇ, ਤਾਂ ਸਾਡੇ ਮਨ ਦੇ ਵਿੱਚ ਥੋੜੀ ਉਸ ਪਾਸੇ ਨੂੰ ਦ੍ਰਿੜਤਾ ਹੋਵੇਗੀ।
ਜਦ ਪੱਗੋ ਪੇ ਰਾਖਣ ਚਾਹੋ, ਮੁਝ ਪਰਦੇਸੀ ਲੱਖ ਕਰ ਕਹੋ।
ਸਤਿਗੁਰੂ ਜੀ ਨੇ ਕੋਈ ਜਵਾਬ ਨਾ ਦਿੱਤਾ। ਫਿਰ ਉਹ ਸਿੱਖ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ, ਜੇਕਰ ਇਸ ਗੱਲ ਨੂੰ ਤੁਸੀਂ ਗੋਪ ਰੱਖਣਾ ਚਾਹੁੰਦੇ ਹੋ, ਗੁਪਤ ਰੱਖਣਾ ਚਾਹੁੰਦੇ ਹੋ, ਨਹੀਂ ਦੱਸਣਾ ਚਾਹੁੰਦੇ ਕਿ ਮੇਰੇ ਪਿੱਛੋਂ ਗੁਰਿਆਈ ਦਾ ਮਾਲਕ ਕੌਣ ਹੋਵੇਗਾ, ਤੇ ਸੱਚੇ ਪਾਤਸ਼ਾਹ ਕਮ ਸੇ ਕਮ ਮੈਨੂੰ ਪਰਦੇਸੀ ਜਾਣ ਕੇ ਦੱਸ ਦੇਵੋ, ਤਾਂ ਕਿ ਮੈਂ ਸਮਝ ਲਾਵਾਂ, ਹੋਰ ਭਾਵੇਂ ਬਾਕੀਆਂ ਨੂੰ ਨਾ ਦੱਸੋ।
ਹਾਂ ਨਹੀਂ ਕਰੋ ਕਹੂੰ ਬਖਿਆਤੀ, ਰਾਖੋ ਮੇਲ ਜਥਾ ਮਣੀ ਥਾਤੀ।
ਸਿੱਖ ਕਹਿੰਦਾ, ਸੱਚੇ ਪਾਤਸ਼ਾਹ, ਕਿਰਪਾ ਕਰਕੇ ਮੈਨੂੰ ਦੱਸ ਦੇਵੋ ਕਿ ਤੁਹਾਡੇ ਮਗਰੋਂ ਗੁਰਿਆਈ ਨੂੰ ਕੌਣ ਪ੍ਰਾਪਤ ਕਰੇਗਾ।
ਸੱਚੇ ਪਾਤਸ਼ਾਹ, ਮੈਂ ਪ੍ਰਗਟ ਨਹੀਂ ਕਰਾਂਗਾ, ਮੈਂ ਕਿਸੇ ਨੂੰ ਵੀ ਨਹੀਂ ਦੱਸਾਂਗਾ, ਇਸ ਤਰ੍ਹਾਂ ਇਸ ਚੀਜ਼ ਨੂੰ ਗੋਪ ਰੱਖਾਂਗਾ, ਛੁਪਾ ਕੇ ਰੱਖਾਂਗਾ, ਜਿਸ ਤਰ੍ਹਾਂ ਮਣੀਆਂ ਦੀ ਥੈਲੀ ਨੂੰ ਗੁਪਤ ਰੱਖਿਆ ਜਾਂਦਾ। ਹਮ ਰਾਵਰ ਕੇ ਦਾਸ ਕਦੀਮੀ, ਸਿਮਰੈ ਤਰ ਸ਼ਰਦਾ ਸੁਖ ਸਿਮੀ।
ਕਹਿੰਦਾ, ਸੱਚੇ ਪਾਤਸ਼ਾਹ, ਅਸੀਂ ਸਾਰੇ ਦੇ ਸਾਰੇ ਤੁਹਾਡੇ ਕਦੀਮੀ ਭਾਵ ਕੇ ਪੁਰਾਣੇ ਦਾਸ ਹਾਂ। ਸੱਚੇ ਪਾਤਸ਼ਾਹ, ਸ਼ਰਧਾ ਦੀ ਹੱਦ ਤੱਕ ਸੱਚੇ ਪਾਤਸ਼ਾਹ ਅਸੀਂ ਤੁਹਾਨੂੰ ਸਿਮਰਦੇ ਹਾਂ, ਤੁਹਾਨੂੰ ਯਾਦ ਕਰਦੇ ਹਾਂ।
ਆਪ ਕਿਰਪਾਲ ਦਾਸ ਰਖਵਾਰੇ, ਦੁਖਤ ਲੋਕ ਤੇ ਲੇ ਹੋ ਬਾਰੇ।
ਸੱਚੇ ਪਾਤਸ਼ਾਹ, ਤੁਸੀਂ ਕਿਰਪਾਲੂ ਹੋ, ਤੁਸੀਂ ਦਾਸਾਂ ਦੀ ਰਾਖੀ ਕਰਨ ਵਾਲੇ ਰਖਵਾਲੇ ਹੋ, ਦੋਵਾਂ ਲੋਕਾਂ ਦੇ ਵਿੱਚ ਆਪਣੇ ਸਿੱਖਾਂ ਦਾ ਪਾਰ ਉਤਾਰਾ ਕਰਦੇ।
ਪੁੱਤਰ ਆਪ ਕੋ ਦੋਇਨ ਮਾਹੀ, ਜਿਹ ਸੋ ਪ੍ਰੀਤ ਬ੍ਰਿਦੈ ਚਾਹੀ।
ਮੇਰੇ ਮਨ ਦੇ ਵਿੱਚ ਸੱਚੇ ਪਾਤਸ਼ਾਹ ਚਾਹ ਹੈ ਕਿ ਜੇਕਰ ਤੁਸੀਂ ਇਸ ਗੱਲ ਦਾ ਖੁਲਾਸਾ ਕਰ ਦੇਵੋਗੇ, ਤੇ ਤੁਹਾਡੇ ਦੋਵਾਂ ਪੁੱਤਰਾਂ ਦੇ ਵਿੱਚੋਂ ਮੈਂ ਉਸ ਦੇ ਨਾਲ ਪਿਆਰ ਜ਼ਿਆਦਾ ਵਧੇਰੇ ਰੱਖਾਂਗਾ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਗ੍ਹਾ ਨੂੰ ਪ੍ਰਾਪਤ ਕਰੇਗਾ।
ਮਨ ਮੈਂ ਸਿਮਰੈ ਸ਼ਰਧਾ ਤਾਰ, ਬਿਗਨ ਵਿਸ਼ਾਲ ਅਨੇਕਣ ਟਾਰੈ।
मन दे विच याद करांगे, श्रद्धा नूं धारण करांगे, वड्डे जिहड़े विशाल विघन ने ओह अनेकां दे अनेकां सच्चे पातशाह तुहाडी कृपा दे नाल टल जाणगे।
इम सुन सिख ते सिरी हर राए, कहियो मृदल मुख ते मुस्काए।
ग्रंथाकार भाई संतोख सिंह जी लिखदे ने कि सिख दी अर्ज नूं सतगुरां ने सुनिया ते फिर सतगुरु हर राय सच्चे पातशाह जी जिहड़े के बड़े ही मृदल ने, बड़े कोमल ने, उन्हां ने बड़े ही कोमल लफ्ज़ां दे नाल मुस्करा के वचन कीता।
किंद ने चित मैं चैत जो अस बिरतांत, पावें निश्चय होए प्रभात।
सतगुरु हर राय सच्चे पातशाह जी कहिंदे ने हे भाई सिखा, जेकर अपने चित दे विच इस तरह दी तू सोच सोची हुई है, तू चाहना है इस गल नूं समझना, ते सतगुरु जी कहिंदे ने कि निश्चित रूप दे विच तेनू इस गल दा पता लगेगा, पर हुण नहीं लगेगा, प्रभात नूं लगेगा। सतगुरु जी कहिंदे ने कल पता लगेगा इस गल दा जो तू पुछी।
सुन सीरी मुख ते सीस निवायो, समो जान निज डेरे आयो।
सुन के सतगुरां दे वचन नूं सिख ने सिर नूं निवाया ते समो जान निज डेरे आयो, जान दा समा जान के फिर वो अपने डेरे ते वापस परत आया।
बीती हृदय विचार तराती, सोच शनान उठ कीनस प्राती।
सतगुरां ने जिहड़ा वचन कीता सी कि जदों कल सवेर होवेगी फिर तेनूं इस कीते हुए सवाल दा जवाब मिलेगा, उस गल नूं याद करदा रहा। याद करदिया करदिया ही रात नूं बतीत कीता, जदों अमृत वेला होया ते उठ के उसने इशनान पानी कीता।
सिखे अनबिखे मुख पुण गयो, बंदत चरण गुरन के पयो।
कवि जी लिखदे ने कि सिखां दे विचों ओ जिहड़ा सारिआं तों मोहरी सी, जिहड़ा कि सारिआं तों मुख सी, जिन्ने सतगुरां नूं इस तरह दी अर्ज कीती सी, सिर्फ इकला ओही सतगुरां दे कोल पहुंचिआ, जा के उन्हें सतगुरां दे चरणां दे उत्ते नमस्कार कीती।
शरदा सलता के मन मीन, पुनो नेत्र पर दर्शन कीन।
कवि जी लिखदे ने कि शरदा रूपी नदी दे विच जिन्ने अपने मन नूं मेन बनाया होया सी, भाव के शरदा रूपी नदी दे विच जिस सिख ने अपने मन नूं इक मच्छी दे वांग बनाया होया सी, ओ सतगुरां दे कोल पहुंचा है, भर के नेत्रां दे नाल उन्हें सतगुरां दा पावन पवित्र दर्शन कीता।
देख सत गुर सिख की अभिलाखा, निर्णय करन बिके अस पाखा।
हुण सतगुरु हर राय सच्चे पातशाह जी ने सिख दी अभिलाखा नूं जाणिया कि जानना चाहुंदा है कि साडे तों बाद गुरु कौन होवेगा। उस वेले सतगुरु हर राय सच्चे पातशाह जी ने सिख नूं इस तरह हुक्म कीता,
कहिंदे ने द्वै साहिब जादे इक थानी, पठै ग्रंथ साहिब कर वाणी।
सतगुरु जी सिख नूं कहिंदे ने कि ऐस वेले दोवें जिहड़े साडे साहिबजादे ने ओह इक्को जगह दे उत्ते बैठ के गुरबाणी दा पाठ कर रहे होणगे, थोड़ा थोड़ा फर्क दे नाल।
एक सूचका निज कर ले हो, जाओ तहां तुम दर्श करे हो।
सतगुरु जी कहिंदे ने सिख नूं कि तू इंज कम कर कि अपने हाथ दे विच इक सुई नूं नाल लैके उत्थे चलिया जा, वक्री वक्री जगह ते बैठ के ओ दोवें आद बाणी दा पाठ कर रहे ने, वारी वारी उन्हां दे कोल पहुंचना।
बंधन कर बैठो तिन तीर, बाणी सुनो पठै जुग वीर।
सतगुरु जी सिख नूं हदायत कर रहे ने के दोवे आपो अपनी जगह ते बैठ के बाणी दा पाठ कर रहे ने, तू सुई अपने हाथ दे विच लै के जानी है ते वखरा वखरा जाके दोवां दा दर्शन करना है, ते जिहड़ी ओह गुरबाणी दा पाठ कर रहे ने थोड़ा चिर बैठ के उस गुरबाणी नूं सुनना वी।
श्री ग्रंथ साहिब के तरे रुचर पंगूरे जे, तिन पावे बिच सूचका संचरावो कर ले।
ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵੇਂ ਬਾਣੀ ਦਾ ਪਾਠ ਕਰਦੇ ਨੇ, ਇਸ ਕਰਕੇ ਬੀੜ ਦੇ ਥੱਲੇ ਪਾਲਕੀ ਰੱਖੀ ਹੋਵੇਗੀ ਔਰ ਉਸ ਪਾਲਕੀ ਦੇ ਜਿਹੜੇ ਪਾਵੇ ਨੇ ਉਹੀ ਤੇਰੀ ਪਰਖ ਦਾ ਕਾਰਨ ਬਣਨਗੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਪਾਵੇ ਦੇ ਵਿੱਚ ਸੂਈ ਨੂੰ ਚਬੋ ਕੇ ਦੇਖਣਾ ਹੈ, ਤਸਾ ਕੇ ਦੇਖਣਾ। ਜਿਸ ਪਾਵੇ ਵਿੱਚ ਸੰਚਰ ਜਾਏ ਸ਼ਬਦ ਪਠਤ ਕਾਸ਼ਟ ਨਰ ਮਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹਦੀ ਪਾਲਕੀ ਦੇ ਪਾਵੇ ਦੇ ਵਿੱਚ ਤੇਰੀ ਸੂਈ ਧਸ ਜਾਵੇਗੀ, ਉਥੋਂ ਪਰਖ ਹੋਏਗੀ ਕਿ ਕਿਹੜਾ ਗੁਰਿਆਈ ਦਾ ਅਧਿਕਾਰੀ ਬਣੇਗਾ। ਗੁਰੂ ਜੀ ਕਹਿੰਦੇ ਨੇ ਸ਼ਬਦ ਪਠਤ ਕਾਸ਼ਟ ਨਰ ਮਾਏ, ਕਿਉਂਕਿ ਗੁਰਬਾਣੀ ਦਾ ਪਾਠ ਕਰਨ ਦੇ ਨਾਲ, ਗੁਰਬਾਣੀ ਦੇ ਸ਼ਬਦਾਂ ਨੂੰ ਪੜਨ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਲੱਕੜ ਵੀ ਨਰਮ ਹੋ ਜਾਂਦੀ। ਪਾਹਣ ਆਦ ਮੋਮ ਸਮ ਹੋਏ ਗੁਰਤਾ ਕੀ ਲਾਇਕ ਲੱਖ ਸੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਲੱਕੜ ਦੀ ਕੀ ਗੱਲ ਕਰਨੀ ਹੈ, ਜਿਹੜੇ ਪਾਹਣ ਨੇ ਜਿਹੜੇ ਪੱਥਰ ਨੇ ਉਹ ਵੀ ਮੋਮ ਬਣ ਜਾਂਦੇ ਨੇ, ਇਸ ਕਰਕੇ ਗੁਰਤਾ ਕੀ ਲਾਇਕ ਲੱਖ ਸੋਏ। ਜਿਸ ਸਾਹਿਬਜ਼ਾਦੇ ਦੀ ਪਾਲਕੀ ਦੇ ਪਾਵੇ ਦੇ ਵਿੱਚ ਤੇਰੀ ਸੂਈ ਧਸ ਜਾਵੇਗੀ, ਉਹੀ ਸਮਝ ਲਵੇ ਕਿ ਗੁਰਿਆਈ ਦੇ ਪਦ ਨੂੰ ਪ੍ਰਾਪਤ ਕਰੇਗਾ। ਇਮ ਸੁਣ ਗੁਰ ਤੇ ਸਿੱਖ ਸੁਜਾਨਾ ਗਮਨਿਓ ਤਹ ਤੇ ਚਾਓ ਮਹਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨ ਨੂੰ ਉਸ ਸ੍ਰੇਸ਼ਟ ਬੁੱਧੀ ਵਾਲੇ ਸਿੱਖ ਨੇ ਸੁਣਿਆ ਤੇ ਬਚਨ ਮੰਨ ਕੇ ਉਹ ਬੜੇ ਚਾਅ ਦੇ ਨਾਲ ਚਲਿਆ ਗਿਆ। ਜੈ ਸ੍ਰੀ ਰਾਮ ਰਾਏ ਜੀ ਵੈਸੇ ਪੂਰਬ ਜਾਏ ਸਥਾਨ ਪਰ ਵੈਸੇ। ਜਿੱਥੇ ਰਾਮ ਰਾਏ ਜੀ ਬੈਠ ਕੇ ਆਦ ਬਾਣੀ ਦਾ ਪਾਠ ਕਰ ਰਹੇ ਸਨ, ਪਹਿਲਾਂ ਉਸ ਪਾਸੇ ਨੂੰ ਚਲਾ ਗਿਆ ਉਹ ਸਿੱਖ। ਕੀਨ ਬੰਦਨਾ ਸੀਸ ਨਿਵਾਏ ਬੈਸ ਸਮੀਪ ਸੁਣਤ ਚਿਤ ਲਾਏ। ਜਾ ਕੇ ਰਾਮ ਰਾਏ ਜੀ ਨੂੰ ਉਸਨੇ ਨਮਸਕਾਰ ਕੀਤੀ ਹੈ, ਸਿਰ ਨਵਾਇਆ ਹੈ ਤੇ ਫਿਰ ਲਾਗੇ ਬੈਠ ਕੇ ਉਹ ਚਿੱਤ ਲਾ ਕੇ ਗੁਰਬਾਣੀ ਦੇ ਪਾਠ ਨੂੰ ਸੁਣ ਲੱਗਾ ਜਿਹੜਾ ਕਿ ਰਾਮ ਰਾਏ ਜੀ ਕਰ ਰਹੇ ਸਨ। ਪਾਠੈ ਗ੍ਰੰਥ ਸਾਹਿਬ ਕੀ ਬਾਣੀ ਭਗਤ ਵਿਰਾਗ ਗਿਆਨ ਗੁਣ ਸਾਨੀ। ਕਵੀ ਜੀ ਲਿਖਦੇ ਨੇ ਕਿ ਅਸੀਂ ਗੁਰਬਾਣੀ ਦੇ ਪਾਠ ਨੂੰ ਕਰ ਰਹੇ ਸਨ, ਜਿਸ ਗੁਰਬਾਣੀ ਦੇ ਵਿੱਚ ਭਗਤੀ ਵੀ ਹੈ, ਜਿਸ ਗੁਰਬਾਣੀ ਦੇ ਵਿੱਚ ਵੈਰਾਗ ਵੀ ਹੈ ਔਰ ਜਿਹੜੀ ਗੁਰਬਾਣੀ ਗਿਆਨ ਦੇ ਵਿੱਚ ਭਿੱਜੀ ਹੋਈ। ਜਬ ਸੂਚੀ ਸੰਚ ਰਾਵਣ ਲਾਗੋ ਨਹੀਂ ਪਾਵੇ ਮੈਂ ਪ੍ਰਭ ਸ਼ੈ ਆਗੋ। ਥੋੜੀ ਦੇਰ ਬੈਠ ਕੇ ਉਸ ਸਿੱਖ ਨੇ ਗੁਰਬਾਣੀ ਦੇ ਪਾਠ ਨੂੰ ਸੁਣਿਆ ਤੇ ਫਿਰ ਥੋੜੀ ਦੇਰ ਤੋਂ ਬਾਅਦ ਅੱਖ ਬਜਾ ਕੇ ਉਸ ਨੇ ਜੇਬ ਦੇ ਵਿੱਚੋਂ ਸੂਈ ਕੱਢੀ ਹੈ ਤੇ ਜਿਹੜੀ ਪਾਲਕੀ ਦੇ ਉੱਤੇ ਰੱਖ ਕੇ ਪਾਠ ਕਰ ਰਹੇ ਸਨ ਰਾਮ ਰਾਏ ਜੀ, ਉਸ ਪਾਲਕੀ ਦੇ ਪਾਵੇ ਦੇ ਵਿੱਚ ਉਸ ਸੂਈ ਨੂੰ ਖਵਾਉਣ ਦਾ ਤਸਾਉਣ ਦਾ ਯਤਨ ਕੀਤਾ, ਪਰ ਉਹ ਸੂਈ ਅੱਗੇ ਨਹੀਂ ਤੁਰਦੀ ਕਿਉਂਕਿ ਲੱਕੜ ਦੇ ਵਿੱਚ ਸੂਈ ਕਿਵੇਂ ਖੁਵੇ। ਪਰਖਤ ਕੇ ਚਿਤ ਚਿਰ ਤੈ ਰਹਿਓ ਗੁਰਤਾ ਪਦ ਨਹੀਂ ਲਾਇਕ ਲਹਿਓ। ਕਾਫੀ ਯਤਨ ਕੀਤਾ ਪਰ ਕਿਸੇ ਵੀ ਤਰੀਕੇ ਦੇ ਨਾਲ ਉਸ ਪਾਲਕੀ ਦੇ ਪਾਵੇ ਦੇ ਵਿੱਚ ਉਹ ਸੂਈ ਨਾ ਖੁਵੀ। ਆਖਰਕਾਰ ਮਨ ਦੇ ਵਿੱਚ ਸਿੱਖ ਨੇ ਸਮਝ ਲਿਆ ਗੁਰਤਾ ਪਦ ਨਹੀਂ ਲਾਇਕ, ਕਿ ਗੁਰਿਆਈ ਦੇ ਪਦ ਦੇ ਇਹ ਰਾਮ ਰਾਏ ਲੱਗਦਾ ਹੈ ਲਾਇਕ ਨਹੀਂ ਹੈ, ਕਿਉਂਕਿ ਸਤਿਗੁਰਾਂ ਨੇ ਆਖਿਆ ਸੀ ਕਿ ਜਿਸ ਦੇ ਪਾਵੇ ਦੇ ਵਿੱਚ ਸੂਈ ਧਸੇਗੀ ਉਹ ਲਾਇਕ ਹੋਵੇਗਾ, ਇਸ ਦੀ ਪਾਲਕੀ ਦੇ ਪਾਵੇ ਦੇ ਵਿੱਚ ਸੂਈ ਨਹੀਂ ਧਸੀ, ਇਸ ਕਰਕੇ ਗੁਰਿਆਈ ਦੇ ਪਦ ਦਾ ਲੱਗਦਾ ਹੈ ਇਹ ਅਧਿਕਾਰੀ ਨੇ। ਕਰ ਬੰਧਨ ਕੋ ਤਾਵੇ ਉੱਠ ਗਯੋ ਗੁਰਸੁਤ ਲਗ ਟਿਗ ਪਹੁੰਚਤ ਪਾਇਓ। ਫਿਰ ਸਿੱਖ ਨੇ ਰਾਮ ਰਾਏ ਜੀ ਨੂੰ ਨਮਸਕਾਰ ਕੀਤੀ ਹੈ, ਉਥੋਂ ਉੱਠ ਕੇ ਚਲਿਆ ਗਿਆ ਹੈ ਉਸ ਜਗ੍ਹਾ ਦੇ ਉੱਤੇ ਜਿੱਥੇ ਕਿ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਭਾਵ ਕੇ ਸ੍ਰੀ ਹਰਿਕ੍ਰਿਸ਼ਨ ਜੀ ਬੈਠ ਕੇ ਪਾਠ ਕਰ ਰਹੇ ਸਨ। ਪਠਤ ਗ੍ਰੰਥ ਸਾਹਿਬ ਕੀ ਬਾਣੀ ਮ੍ਰਿਦਲ ਹਿਰਦਾ ਸਰ ਬਗ ਸੋ ਗਿਆਨੀ। ਸਤਿਗੁਰਾਂ ਦੇ ਦੂਸਰੇ ਸਾਹਿਬਜ਼ਾਦੇ ਵੀ ਆਦ ਬਾਣੀ ਦਾ ਪਾਠ ਹੀ ਕਰ ਰਹੇ ਸਨ, ਜਿਨ੍ਹਾਂ ਦਾ ਹਿਰਦਾ ਬੜਾ ਕੋਮਲ ਹੈ ਤੇ ਜਿਹੜੇ ਸਰਬੱਗ ਗਿਆਨੀ ਨੇ। ਸਿੱਖ ਨਮੋ ਕਰ ਬੈਠਿਓ ਜਾਏ ਸੁਣਤ ਸ਼ਬਦ ਸਗਰੇ ਸੁਖ ਦਾਏ। ਰਾਮ ਰਾਜ ਦੀ ਤਰ੍ਹਾਂ ਸਿੱਖ ਉਹਨਾਂ ਦੇ ਕੋਲ ਵੀ ਪਹੁੰਚਿਆ, ਜਾ ਕੇ ਉਹਨਾਂ ਨੂੰ ਨਮਸਕਾਰ ਕੀਤੀ ਹੈ ਤੇ ਉਹਨਾਂ ਦੇ ਲਾਗੇ ਬੈਠ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਸੁਣ ਲੱਗਾ, ਜਿਹੜੇ ਗੁਰਬਾਣੀ ਦੇ ਸ਼ਬਦ ਸਾਰਿਆਂ ਸੁਖਾਂ ਦਾ ਦਾਨ ਦੇਣ ਵਾਲੇ ਨੇ। ਪੁਣ ਸ੍ਰੀ ਗ੍ਰੰਥ ਪੰਗੂਰੋ ਪਾਵਾ, ਲੀਨ ਸੂਚਕਾ ਨੋਕ ਚੁਭਾਵਾ। ਥੋੜੀ ਦੇਰ ਤੋਂ ਬਾਅਦ ਫਿਰ ਉਸੇ ਹੀ ਤਰੀਕੇ ਦੇ ਨਾਲ ਆਦ ਬਾਣੀ ਦੀ ਬੀੜ ਜਿਸ ਪੰਗੂੜੇ ਦੇ ਵਿਚ, ਜਿਸ ਪਾਲਕੀ ਦੇ ਵਿਚ ਰੱਖੀ ਹੋਈ ਸੀ, ਉਸ ਦੇ ਪਾਵੇ ਦੇ ਵਿਚ ਸੂਈ ਦੀ ਨੋਕ ਚਬਾਈ ਉਸ ਸਿੱਖ ਨੇ। ਹੋਤੋ ਮੋਮ ਸਮ ਸਭ ਗੱਡ ਗਈ, ਰਹੋ ਨਿਕਾਸ ਬੀਚ ਲੈ ਪਈ। ਕਵੀ ਜੀ ਲਿਖਦੇ ਨੇ ਜਦੋਂ ਹੀ ਪਾਵੇ ਦੇ ਵਿਚ ਸੂਈ ਉਸ ਨੇ ਮਾਰੀ, ਕਵੀ ਜੀ ਲਿਖਦੇ ਨੇ ਹੋਤੋ ਮੋਮ ਸਮ, ਜਿਸ ਤਰ੍ਹਾਂ ਮੋਮ ਹੁੰਦੀ ਹੈ ਇਸ ਤਰ੍ਹਾਂ ਉਹ ਪੰਗੂੜੇ ਦਾ ਪਾਵਾ ਸੀ ਸਭ ਗੱਡ ਗਈ। ਕਵੀ ਜੀ ਲਿਖਦੇ ਨੇ ਸਾਰੀ ਦੀ ਸਾਰੀ ਸੂਈ ਉਸ ਪੰਗੂੜੇ ਦੇ ਪਾਲਕੀ ਦੇ ਪਾਵੇ ਦੇ ਵਿਚ ਧਸ ਗਈ, ਰਹੋ ਨਿਕਾਸ ਬੀਚ ਲੈ ਪਈ। ਕਵੀ ਜੀ ਲਿਖਦੇ ਨੇ ਕਿ ਉਸ ਤੋਂ ਬਾਅਦ ਉਸ ਨੂੰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਪਰ ਇੰਨਾ ਜ਼ਿਆਦਾ ਉਹ ਧਸ ਗਈ ਕਿ ਬਾਹਰ ਨਿਕਲ ਨਹੀਂ ਸਕੀ। ਤੂਸ਼ਣ ਰਹੋ ਨਾ ਕਛੂ ਬਖਾਨਾ, ਗੁਰਤਾ ਕੇ ਲਾਇਕ ਪਹਿਚਾਨਾ। ਉਸ ਵੇਲੇ ਚੁੱਪ ਨੂੰ ਧਾਰਨ ਹੀ ਕਰੀ ਰੱਖਿਆ ਸਿੱਖ ਨੇ, ਕੋਈ ਵੀ ਬਚਨ ਨਾ ਕੀਤਾ, ਪਰ ਮਨ ਹੀ ਮਨ ਦੇ ਵਿਚ ਉਸ ਨੇ ਸਮਝ ਲਿਆ ਕਿ ਗੁਰਿਆਈ ਦਾ ਅਧਿਕਾਰੀ ਇਹੀ। ਸ਼ਰਦਾ ਧਰ ਕਰ ਕਰ ਜੁਗ ਜੋਰੇ, ਨਿਮਰ ਹੋਏ ਕਰ ਚਰਨ ਨਿਹੋਰੇ। ਸ਼ਰਧਾ ਨੂੰ ਧਾਰਨ ਕਰਕੇ ਦੋਵੇਂ ਹੱਥ ਜੋੜ ਕੇ ਉਹਨੇ ਸ੍ਰੀ ਹਰਿ ਕ੍ਰਿਸ਼ਨ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਸ੍ਰੀ ਹਰਿ ਕ੍ਰਿਸ਼ਨ ਕ੍ਰਿਸ਼ਨ ਅਵਤਾਰ, ਇਹੀ ਸਹਾਰ ਗੁਰਤਾ ਪਾਰ। ਮਨ ਹੀ ਮਨ ਦੇ ਵਿਚ ਉਹ ਸਿੱਖ ਸੋਚਣ ਲੱਗਾ ਕਿ ਇਹ ਸ੍ਰੀ ਹਰਿ ਕ੍ਰਿਸ਼ਨ ਜੀ ਕ੍ਰਿਸ਼ਨ ਜੀ ਦਾ ਹੀ ਅਵਤਾਰ ਹਨ, ਇਹੀ ਗੁਰਿਆਈ ਦੇ ਭਾਰ ਨੂੰ ਸਹਾਰਨਗੇ। ਸ੍ਰੀ ਹਰਿ ਰਾਏ ਨਿਕਟ ਸਿੱਖ ਆਵਾ, ਦੋਨੋ ਕੇਰ ਬਿਰਤੰਤ ਬਤਾਵਾ। ਨਮਸਕਾਰ ਕਰਕੇ ਉਹ ਸਿੱਖ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਿਆ, ਆਣ ਕੇ ਉਸਨੇ ਦੋਵਾਂ ਦਾ ਬਿਰਤਾਂਤ ਸੁਣਾ ਦਿੱਤਾ। ਕਹਿੰਦਾ ਜੀ, ਕਾਸ਼ਟ ਹੋਇਓ ਮੈਣ ਸਮਾਨਾ, ਉਚਿਤ ਕਿਰਪਾ ਤੁਮਰੀ ਤੇ ਜਾਣਾ। ਕਹਿਣ ਲੱਗਾ ਸੱਚੇ ਪਾਤਸ਼ਾਹ, ਜਦੋਂ ਮੈਂ ਹਰਿ ਕ੍ਰਿਸ਼ਨ ਜੀ ਦੇ ਕੋਲ ਗਿਆ ਸੀ, ਉਹਨਾਂ ਦੀ ਪਾਲਕੀ ਦੇ ਪਾਵੇ ਦੇ ਵਿਚ ਸੂਈ ਚ ਬੋਈ ਤੇ ਸਾਰੀ ਦੀ ਸਾਰੀ ਧਸ ਗਈ। ਕਾਸ਼ਟ ਹੋਇਓ ਮੈਣ ਸਮਾਨਾ, ਇਸ ਤਰ੍ਹਾਂ ਲੱਗਦਾ ਕਿ ਸੱਚੇ ਪਾਤਸ਼ਾਹ ਉਹ ਲੱਕੜ ਦਾ ਪਾਵਾ ਜਿਵੇਂ ਮੋਮ ਹੋ ਗਿਆ ਹੋਵੇ। ਸੱਚੇ ਪਾਤਸ਼ਾਹ, ਸੂਈ ਸਾਰੀ ਦੀ ਸਾਰੀ ਧਸ ਗਈ, ਉਚਿਤ ਕਿਰਪਾ ਤੁਮਰੀ ਤੇ ਜਾਣਾ, ਤੁਹਾਡੀ ਕਿਰਪਾ ਦੇ ਨਾਲ ਮੈਂ ਉਸ ਨੂੰ ਉਚਿਤ ਜਾਣ ਲਿਆ ਕਿ ਉਹ ਗੁਰਿਆਈ ਦਾ ਅਧਿਕਾਰੀ ਹੈ। ਜਿਨ ਕੈ ਸ਼ਬਦ ਬਿਖੇ ਅਤ ਸ਼ਕਤ, ਹੋਏ ਕਠਨ ਮਨ ਸੋਪੀ ਸੁਧਰਤ। ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਸ਼ਬਦਾਂ ਦੇ ਵਿਚ, ਜਿਨ੍ਹਾਂ ਦੀ ਬਾਣੀ ਦੇ ਵਿਚ ਐਸੀ ਸ਼ਕਤੀ ਹੈ ਕਿ ਕਠਨ ਤੋਂ ਕਠਨ ਵੀ ਉਹ ਮੋਮ ਦਿਲ ਹੋ ਜਾਂਦੇ ਨੇ। ਜਿਹੜੇ ਕਠੋਰ ਮਨ ਹੋਣਗੇ, ਲੱਗਦਾ ਕਿ ਸਤਿਗੁਰੂ ਜੀ ਉਹਨਾਂ ਦੇ ਕਠੋਰ ਮਨਾਂ ਨੂੰ ਵੀ ਮੋਮ ਦੇ ਵਾਂਗ ਪਿਘਲਾ ਦੇਣਗੇ। ਮ੍ਰਿਦਲ ਰਿਦਨ ਕੀ ਕਿਆ ਹੈ ਗਿਣਤੀ, ਉਧਰ ਹੈ ਸੇਵਕ ਕਰ ਕਰ ਬੇਨਤੀ। ਸੱਚੇ ਪਾਤਸ਼ਾਹ, ਕਠੋਰ ਮਨਾਂ ਵਾਲੇ ਲੋਕਾਂ ਉਹਨਾਂ ਦਾ ਸੁਧਾਰ ਕਰ ਲੈਣਗੇ, ਪਰ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਪਹਿਲਾਂ ਹੀ ਬੜੇ ਨਰਮ ਹੋਣਗੇ, ਉਹਨਾਂ ਦੀ ਫਿਰ ਕਿਆ ਗਿਣਤੀ ਕੀਤੀ ਜਾ ਸਕਦੀ ਹੈ। ਉਧਰ ਹੈ ਸੇਵਕ ਕਰ ਕਰ ਬੇਨਤੀ, ਇਹਨਾਂ ਦੇ ਚਰਨਾਂ ਦੇ ਵਿਚ ਬੇਨਤੀ ਕਰ ਕਰਕੇ ਸੇਵਕ ਪਾਰ ਹੋਣ। ਨਿਰਨੇ ਕਰ ਨਿਸਚੈ ਮਨ ਠਾਨਾ, ਜੋ ਹੋਵੇ ਸਤਿਗੁਰੂ ਸੁਜਾਨਾ। ਕਹਿੰਦਾ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਦੇ ਨਾਲ ਇਸ ਗੱਲ ਦਾ ਨਿਰਣਾ ਹੋ ਗਿਆ, ਮਨ ਦੇ ਵਿਚ ਪ੍ਰਤੀਤ ਆ ਗਈ ਹੈ ਕਿ ਤੁਹਾਡੇ ਤੋਂ ਬਾਅਦ ਕਿਹੜਾ ਸਤਿਗੁਰੂ ਸੁਜਾਨ ਹੋਵੇ। ਨਹੀਂ ਬਿਰਤਾਂਤ ਬਹੁ ਤਿੰਨ ਬਿਦਤਾਵਾ, ਜਾਣਿਓ ਚੈ ਸੋ ਜਾਣ ਹਰ ਖਾਵਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਉਹ ਜਿਹੜਾ ਸਿੱਖ ਇਸ ਗੱਲ ਨੂੰ ਜਾਣਨਾ ਚਾਹੁੰਦਾ ਸੀ, ਉਸ ਨੂੰ ਸਤਿਗੁਰਾਂ ਨੇ ਜਨਾ ਦਿੱਤਾ। ਨਹੀਂ ਬਿਰਤੰਤ ਬਹੁਤ ਤਿੰਨ ਬਿਦਤਾਵਾ, ਪਰ ਉਸ ਸਿੱਖ ਨੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਰਤਾ ਵੀ ਪ੍ਰਗਟ ਨਹੀਂ ਕੀਤਾ ਕਿ ਸਤਿਗੁਰਾਂ ਨੇ ਕਿਸ ਤਰ੍ਹਾਂ ਦਾ ਕੌਤਕ ਕਰਕੇ ਮੈਨੂੰ ਦਿਖਾਇਆ। ਕਿਤਕ ਦਿਵਸ ਰਹਿ ਸਤ ਗੁਰ ਪਾਸ, ਪੁਨ ਰੁਖ ਸਦ ਹੋਏ ਗਯੋ ਆਵਾਸ। ਆਪਣੇ ਨਾਲ ਦੇ ਸਾਥੀਆਂ ਦੇ ਸਮੇਤ ਕਾਫੀ ਦਿਨ ਸਤਿਗੁਰਾਂ ਦੇ ਲਾਗੇ ਰਿਹਾ ਤੇ ਫਿਰ ਸਤਿਗੁਰਾਂ ਤੋਂ ਰੁਖਸਤ ਲੈ ਕੇ, ਸਤਿਗੁਰਾਂ ਤੋਂ ਆਗਿਆ ਲੈ ਕੇ ਉਹ ਆਪਣੇ ਘਰ ਨੂੰ ਚਲਾ ਗਿਆ। ਇਸ ਪ੍ਰਕਾਰ ਪਰਖੇ ਸੁਤ ਗੁਰ ਕੇ, ਤਿਸ ਪ੍ਰਾਪਤ ਹੋਏ ਭਾਗ ਜੋ ਤੁਰ ਕੇ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਪਹਿਲੇ ਸਮੇਂ ਦੇ ਵਿੱਚ ਵੀ ਆਪਣੇ ਦੋਵੇਂ ਪੁੱਤਰਾਂ ਦੀ ਪਰਖ ਕੀਤੀ ਸੀ ਤੇ ਇਸ ਪ੍ਰਾਪਤ ਹੋਏ ਭਾਗ ਜੋ ਤੁਰ ਕੇ ਗੁਰਿਆਈ ਦੀ ਜਿਹੜੀ ਪਦਵੀ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਤੁਰ ਦੇ ਭਾਗ ਲਿਖੇ ਹੁੰਦੇ। ਸ੍ਰੀ ਸਤਿਗੁਰ ਹਰ ਰਾਇ ਸੁਜਾਨ, ਸੁਤ ਤਿਆਗਣ ਕੋ ਜਬੈ ਬਖਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਜਗ੍ਹਾ ਤੇ ਆਓ ਕਿ ਜਦੋਂ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਤਿਆਗਣ ਦਾ ਬਚਨ ਕੀਤਾ ਸੀ, ਤਬ ਤੇ ਰਾਮ ਰਾਏ ਇੱਥੇ ਆਵਣ, ਨਾਹਨ ਕੀਨਸ ਮਨ ਲਲਚਾਵਣ। ਸਿੱਖ ਦੇ ਹੱਥ ਜਿਹੜਾ ਸੁਨੇਹਾ ਕੱਲਿਆ ਸੀ, ਸਿੱਖ ਨੇ ਜਾ ਕੇ ਰਾਮ ਰਾਏ ਨੂੰ ਸੁਣਾ ਦਿੱਤਾ ਕਿ ਸਤਿਗੁਰਾਂ ਨੇ ਆਖਿਆ ਮੇਰੇ ਮੱਥੇ ਨਾ ਲੱਗੇ, ਕਦੇ ਵੀ ਇੱਥੇ ਨਾ ਆਵੇ, ਬਾਦਸ਼ਾਹ ਦੇ ਕੋਲ ਰਵੇ, ਉੱਥੇ ਹੀ ਆਪਣੀ ਉਮਰਾਂ ਨੂੰ ਬਤੀਤ ਕਰੇ। ਇਹ ਖਬਰ ਰਾਮ ਰਾਏ ਨੂੰ ਪਹੁੰਚੀ ਤੇ ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਨੇ ਫਿਰ ਕਦੇ ਵੀ ਆਪਣੇ ਚਿੱਤ ਦੇ ਵਿੱਚ ਇਸ ਪਾਸੇ ਆਉਣ ਦੀ ਲਾਲਸਾ ਕੀਤੀ ਹੀ ਨਾ। ਭਇਓ ਨਿਰਾਸ ਪਿਤਾ ਕੀ ਦਿਸ਼ ਤੇ, ਗੁਰਤਾ ਚੈਤ ਹੋ ਤੋ ਨਿਜ ਜਿਸ ਤੇ। ਭਾਵ ਕੇ ਰਾਮ ਰਾਏ ਦੇ ਮਨ ਦੇ ਵਿੱਚ ਵੀ ਇਹ ਆਸ਼ਾ ਸੀ, ਲੱਗਦਾ ਸੀ ਕਿ ਗੁਰਿਆਈ ਮੈਨੂੰ ਮਿਲੇਗੀ, ਪਰ ਜਦੋਂ ਦਾ ਸਤਿਗੁਰਾਂ ਦਾ ਇਸ ਤਰ੍ਹਾਂ ਦਾ ਬਚਨ ਪਹੁੰਚ ਗਿਆ ਹੈ, ਉਦਣ ਦਾ ਰਾਮ ਰਾਏ ਆਪਣੇ ਪਿਤਾ ਸਤਿਗੁਰੂ ਹਰ ਰਾਏ ਜੀ ਵਾਲੇ ਪਾਸਿਓਂ ਨਿਰਾਸ਼ ਹੋ ਗਿਆ। ਗੁਰਤਾ ਚੈਤ ਹੋ ਤੋ ਨਿਤ ਜਿਸ ਤੇ, ਗੁਰਿਆਈ ਚਾਹੁੰਦਾ ਸੀ ਨਿਤ ਹੀ, ਪਰ ਉਹ ਗੱਲ ਹੁਣ ਦੂਰ ਰਹਿ ਗਈ। ਹਿਰਦੈ ਵਿਚਾਰਤ ਮੈਂ ਸਭ ਲਾਇਕ, ਭਏ ਹਜ਼ਾਰੋ ਸਿੱਖ ਧਨ ਦਾਇਕ। ਉਸ ਦਿਨ ਤੋਂ ਰਾਮ ਰਾਏ ਆਪਣੇ ਮਨ ਦੇ ਵਿੱਚ ਦੂਸਰੇ ਤਰ੍ਹਾਂ ਦੀ ਵਿਪਰੀਤ ਸੋਚ ਸੋਚਣ ਲੱਗਾ, ਮੈਂ ਸਭ ਲਾਇਕ ਕਿ ਮੈਨੂੰ ਸਤਿਗੁਰਾਂ ਦੇ ਕੋਲ ਜਾਣ ਦੀ ਕੀ ਲੋੜ ਹੈ, ਮੈਂ ਹਰ ਇੱਕ ਤਰੀਕੇ ਦੇ ਨਾਲ ਲਾਇਕ ਹਾਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੇਰੇ ਸਿੱਖ ਵੀ ਬਣ ਗਏ ਨੇ ਤੇ ਬਹੁਤਾ ਸਾਰਾ ਧਨ ਵੀ ਮੇਰੇ ਕੋਲ ਹੈ। ਇਸ ਤਰ੍ਹਾਂ ਦੀ ਸੋਚ ਰਾਮ ਰਾਏ ਨੇ ਆਪਣੇ ਮਨ ਦੇ ਵਿੱਚ ਬਣਾ ਲਈ ਹੈ ਤੇ ਸਤਿਗੁਰਾਂ ਵਾਲੇ ਪਾਸੇ ਦਾ ਖਿਆਲ ਹੌਲੀ ਹੌਲੀ ਭੁਲਾਉਣ ਲੱਗਾ। ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।